सब किछ तेरा जी मैं किछ नाही मैं किछ नाही सब सब किछ तेरा मैं किछ नाही मैं किछ नाही। ਮੈਂ ਕਿਚ ਨਾਹੀਂ, ਸਰਬ ਸਭ ਕਿਚ ਤੇਰਾ ਜੀ, ਮੈਂ ਕਿਚ ਨਾਹੀਂ, ਮੈਂ ਕਿਚ ਨਾਹੀਂ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀਂ, ਮੈਂ ਕਿਛ ਨਾਹੀਂ, ਸਭ ਕਿਛ ਤੇਰਾ, ਮੈਂ ਕਿਛ ਨਾਹੀਂ। ਸਗਲ ਬਸੇਰਾ ਆਪੇ ਹੀ ਰਾਜ ਨੇ ਆਪੇ ਹੀ ਰਾਇਆ, ਕਹਿ ਕਹਿ ਠਾਕਰ ਕਹਿ ਕਹਿ ਚੇਰਾ, ਕਾਂ ਕੁਦਰਾਉ ਕਾਸ਼ੁ ਬਲਵੰਚਾ, ਜੈ ਜੈ ਪੇਖੋ ਤੈ ਤੈ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਾਹੀ ਅਨਹੇਰਾ। ਪਰਬ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਮੈਂ ਕਿਛ ਨਾਹੀ ਮੈਂ ਕਿਛ ਨਾਹੀ
ਸਾਰੇ
ਕੀ ਸ਼ਰਨ ਵਿਚਾਰੋ। ਜੈ ਸਿਮਰਤ ਗਨ ਕਾਸੀ ਉਧਰੀ ਤਾਂ ਕਰ ਜਸ ਉਰਧਾਰੋ। ਭਇਓ ਟਲ ਥਰੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਦੁੱਖ ਹਰਤਾਏ ਵਿਦ ਕੋ ਸੁਆਮੀ ਤੈਂ ਕਾਹੇ ਵਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੈਂ ਟੂਟਾ। ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸ਼ਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰ ਸਪਾਰਾ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਵਾਹਿਗੁਰੂ ਦੇ ਸ਼ਰਨ ਗਿਰ ਕੇ ਉਸਦੀ ਭਗਤੀ ਕਰਕੇ ਪੁਰਾਣੀ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਇਸ ਵਿਸ਼ੇ 'ਤੇ ਚਾਰ ਉਦਾਹਰਣ ਦਿੱਤੇ, ਚਾਰ ਮਿਸਾਲਾਂ ਦਿੱਤੀਆਂ। ਪਹਿਲੇ ਗਨਕਾ ਉਸਦਾ ਪ੍ਰਸੰਗ ਤੁਸੀਂ ਸੁਣ ਹੀ ਲਿਆ ਹੈ, ਕਿਵੇਂ ਸੱਚਖੰਡ ਬੈਕੁੰਠ ਧਾਮ ਨੂੰ ਗਈ। ਦੂਸਰੇ ਥਰੂੰ ਜਿਸਦਾ ਕੀਰਤਨ ਤਰਸਕਾਰ ਹੋ ਰਿਹਾ ਸੀ, ਉਸਨੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਉਸਦੀ ਭਗਤੀ ਕੀਤੀ, ਉਸਨੂੰ ਇੱਥੋਂ ਦਾ ਰਾਜ ਅਟਲ ਪਦਵੀ ਆਦਿ ਸਭ ਕੁਛ ਹੀ ਮਿਲ ਗਿਆ। ਪਾਂਚ ਬਰਖ ਕੋ ਅਨਾਥ ਤਰੂੰ ਬਾਰਕ ਹਰ ਸਿਮਰਤ ਅਮਰ ਅਟਾਰੇ। ਸਵਈਓਂ ਉਸ ਤੋਂ ਅੱਗੇ ਤੀਸਰੀ ਮਿਸਾਲ ਗੁਰੂ ਜੀ ਗਜ ਦੀ ਦਿੰਦੇ ਹਨ, ਪੁਰਾਣਕ ਗਾਥਾ ਰੱਖਦੇ ਨੇ। ਕਿਸੇ ਸਮੇਂ ਦੇ ਵਿੱਚ ਕਿਸੇ ਬੜੇ ਗਹਿਬਰ ਬਣ ਦੇ ਵਿੱਚ ਬੜੇ ਬੜੇ ਤਲਾਅ ਹੁੰਦੇ ਸਨ, ਪਾਣੀ ਹਾਂਡੇ ਤਲਾਅ। ਉਹਨਾਂ 'ਚ ਪਾਣੀ ਦੇ ਜਾਨਵਰ ਤੰਦੂਏ ਵਗੈਰਾ ਬਹੁਤ ਰਿਹਾ ਕਰਦੇ ਸਨ। ਜੰਗਲਾਂ ਵਿੱਚ ਜੰਗਲੀ ਜਾਨਵਰ ਹਾਥੀ ਸ਼ੇਰ ਬਾਘ ਆਦਿ ਵੀ ਬਹੁਤ ਰਹਿੰਦੇ ਸਨ। ਸੋ ਹਾਥੀ ਦਾ ਪ੍ਰਸੰਗ ਜਿਵੇਂ ਛੁਟਕਾਰਾ ਹੋਇਆ, ਹਾਥੀ ਨੂੰ ਤੰਦੂਆ ਖਿੱਚ ਲੈ ਚੱਲਿਆ। ਮੁਕਤਸਰ ਤੌਰ 'ਤੇ ਅਰਜ਼ ਕਰਦਾ, ਉਸ ਨੂੰ ਜਦੋਂ ਹੋਰ ਕੋਈ ਆਸਰਾ ਨਾ ਲੱਭਿਆ, ਆਪਣਾ ਬਲ ਟੁੱਟ ਚੁੱਕਿਆ, ਉਸਨੇ ਇੱਕ ਦਫ਼ਾ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ, ਮੇਰੀ ਰੱਖਿਆ ਕਰੋ। ਉਸਦੀ ਰੱਖਿਆ ਹੋਈ। ਇਸੀ ਤਰ੍ਹਾਂ ਅਜਾਮਲ ਪਾਪੀ ਜਗ ਜਾਣੇ, ਅਜਾਮਲ ਰਾਜ ਪੰਡਿਤ ਦਾ ਲੜਕਾ, ਕੁਛ ਸੰਗਤ ਦੇ ਵਿੱਚ ਬੈਠਣ ਕਰਕੇ ਉਸਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ। ਜ਼ਿੰਦਗੀ ਦੇ ਸੁਧਾਰ ਦਾ ਕਾਰਨ ਸਤਸੰਗ ਹੋਇਆ ਕਰਦਾ ਹੈ। ਕੁਸੰਗਤ ਦੁਆਰਾ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਿਉਂਕਿ ਕੁਸੰਗਤ ਤੋਂ ਇਨਸਾਨ ਦੇ ਚਿੱਤ ਵਿੱਚ ਕੋਈ ਵਿਚਾਰ ਪੈਦਾ ਹੁੰਦੇ ਹਨ, ਕੁਵਿਚਾਰਾਂ ਦੁਆਰਾ ਕੁਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਕੁਕਰਮਾਂ ਦਾ ਫਲ ਦੁੱਖ ਜਾਂ ਕੁਸ਼ਟ ਹੋਇਆ ਕਰਦਾ ਹੈ। ਔਰ ਸਤਸੰਗ ਦੁਆਰਾ ਇਸਦੇ ਚਿੱਤ ਵਿੱਚ ਸੁਵਿਚਾਰ ਪੈਦਾ ਹੁੰਦੇ ਹਨ, ਸੁਵਿਚਾਰਾਂ ਦੁਆਰਾ ਸੁਕਰਮਾਂ ਵਿੱਚ ਪ੍ਰਵਿਰਤੀ, ਜਿਸਦਾ ਫਲ ਸੁੱਖ ਦੀ ਪ੍ਰਾਪਤੀ ਹੈ। ਤਾਂ ਤੇ ਸੁੱਖ ਦਾ ਜਗਿਆਸੂ, ਸੁੱਖ ਦਾ ਚਾਹਵਾਨ ਕੁਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਪਿਆਰ ਰੱਖੇ, ਤਦੀ ਉਸਦੇ ਦਿਨ ਸੁੱਖ ਨਾਲ ਗੁਜ਼ਰਦੇ ਹਨ, ਅਗੰਤ ਵੀ ਸਿਮਰ ਜਾਂਦਾ ਹੈ, ਲੋਕ ਸੁਖੀ ਪ੍ਰਲੋਕ ਸਹੇਲੇ ਹੋ ਜਾਂਦਾ ਹੈ। ਇਉਂ ਅਜਾਮਲ ਨੂੰ ਭਾਵੇਂ ਰਾਜ ਪੰਡਿਤ ਦਾ ਪੁੱਤਰ ਸੀ, ਕੁਸੰਗਤ ਹੋਣ ਕਰਕੇ ਉਸਦੇ ਖਿਆਲਾਤ ਐਸੇ ਵਿਗੜ ਗਏ, ਸਾਰੀ ਜ਼ਿੰਦਗੀ ਹੀ ਬਰਬਾਦ ਹੋ ਗਈ। ਅਖੀਰ ਫਿਰ ਸਤਸੰਗ ਦੁਆਰਾ ਹੀ ਉਸਦਾ ਉਧਾਰ ਹੋਇਆ। ਆਂਜੀਆਂ ਨੇ ਪ੍ਰਭੂ ਸ਼ਰਨ ਗਿਰ ਕੇ ਹੀ ਭਲਾ ਹੁੰਦਾ ਹੈ ਪ੍ਰਾਣੀ ਦਾ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਜੋਤ ਜਗਾਉਂਦੇ ਹਨ। ਆਪ ਜੀ ਦਾ ਨਿਤ ਕਰਮ ਪਹਿਰ ਸਵਾ ਪਹਿਰਾ ਤਰੇ ਨੇ ਅੰਮ੍ਰਿਤ ਵੇਲੇ ਉੱਠ ਸਭ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਸੋਏ ਸਰੂਪ ਦੇ ਧਿਆਨ ਦੇ ਵਿੱਚ ਸਮਾਧੀ ਵਿੱਚ ਸਥਿਤ ਹੋਣਾ। ਦਿਨ ਚੜ੍ਹੇ ਪ੍ਰੇਮੀਆਂ ਨੂੰ ਦਰਸ਼ਨ ਦੇਣਾ, ਕੀਰਤਨ ਕਥਾ ਸਤਸੰਗ ਹੋਣਾ, ਉਸ ਤੋਂ ਬਾਅਦ ਹੋਰ ਅਤੇ ਦੁਪਹਿਰ ਦਾ ਪ੍ਰਸ਼ਾਦ ਪਾਣੀ ਚੱਕ ਕੇ ਕੁਛ ਆਰਾਮ ਕਰਦੇ, ਫਿਰ ਉਸ ਤੋਂ ਬਾਅਦ ਉੱਠ ਕੇ ਕੁਛ ਸਮਾਂ ਇਸ਼ਨਾਨ ਆਦਿ ਸੋਧ ਕੇ ਅਤੇ ਪਿਆਣੇ ਸਾਹਿਬ ਚਲੇ ਜਾਂਦੇ ਸਨ। ਕੁਛ ਕੁ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਂਦੇ, ਥੋੜ੍ਹੀ ਦੇਰ ਬੱਚਿਆਂ ਨਾਲ ਵੀ ਖੇਡਦੇ। ਕਿਉਂ, ਇਸ ਗੱਲ ਵਿੱਚ ਕੋਈ ਰਾਜ ਕੋਈ ਭੇਦ ਸੀ। ਸੋ ਬੱਚਿਆਂ ਦੇ ਖਿਆਲਾਤ ਰਾਗ ਦੈਸ਼ ਤੋਂ ਰਹਿਤ ਹੁੰਦੇ ਹਨ। ਕਿਉਂ, ਅੱਜ ਇਹ ਸਾਰਾ ਪ੍ਰੋਗਰਾਮ ਨਿਭ ਚੁੱਕਾ। ਉਸ ਤੋਂ ਬਾਅਦ ਆਪ ਜੀ ਕੁਛ ਦੇਰ ਵਾਸਤੇ ਸਮਾਧੀ ਵਿੱਚ ਲੀਨ ਹੋ ਜਾਇਆ ਕਰਦੇ ਸਨ। ਅੱਜ ਆਪ ਇਸੀ ਤਰ੍ਹਾਂ ਸਮਾਧੀ ਸਥਿਤ ਹੋ ਜਾਂਦੇ ਹਨ। ਸਿੱਖ ਚਾਰ 'ਚ ਫਿਰ ਉੱਧਰ ਉੱਧਰ ਖੜੋ ਜਾਂਦੇ ਹਨ। ਜੇ ਕੋਈ ਪ੍ਰੇਮੀ ਦਰਸ਼ਨ ਦੀਦਾਰ ਵਾਲੇ ਆਉਂਦੇ, ਉਹਨਾਂ ਨੂੰ ਚੁੱਪ ਚੁਪਾ ਅਤੇ ਇਸ਼ਾਰੇ ਦੁਆਰਾ ਬਿਠਾ ਲੈਂਦੇ ਵੀ ਜਦੋਂ ਸਮਾਧੀ ਤੋਂ ਉਥਾਨ ਹੋਣਗੇ ਉਦੋਂ ਦਰਸ਼ਨ ਕਰੋ ਅਤੇ ਬਚਨ ਬਲਾਸ ਕਰੋ। ਇਉਂ ਦਰਿਆ ਤੋਂ ਪਾਰ ਦੇ ਕੁਛ ਪ੍ਰੇਮੀ, ਜਿਨ੍ਹਾਂ ਵਿੱਚੋਂ ਇੱਕ ਪ੍ਰੇਮੀ ਨੂੰ ਅਤਿਅੰਤ ਵੈਰਾਗ ਲੱਗਿਆ, ਉਸਦੇ ਕੋਈ ਸੰਬੰਧੀ ਚੜ੍ਹਾਈ ਕਰ ਗਏ, ਉਸਦੇ ਸਰੀਰ ਨੂੰ ਚਿਖਾ ਪਰਛੜਦਿਆਂ ਦੇਖ ਇਤਿਆਦ ਉਸਦੇ ਚਿੱਤ ਵਿੱਚ ਵੈਰਾਗ ਪੈਦਾ ਹੋ ਗਏ। ਚਿੱਤ ਨੂੰ ਬਹੁਤ ਖੇਦ ਹੋਇਆ, ਦੁੱਖ ਹੋਇਆ, ਆਪਣਾ ਆਪਣੇ ਸਰੀਰ ਦਾ ਖਿਆਲ ਆਇਆ ਵੀ ਇਸਨੇ ਵੀ ਵਾਰ ਵਾਰ ਸੜਨਾ ਹੈ, ਬਲ ਕੋਈ ਉਪਾਅ ਦੁੱਖਾਂ ਤੋਂ ਛੁਟਕਾਰੇ ਦਾ ਹੋ ਸਕੇ। ਹੋਰ ਵੀ ਅਨੇਕ ਦੁੱਖ ਜੋ ਜੀਵਨ ਵਿੱਚ ਆਉਂਦੇ ਹਨ, ਆਦਿ ਵਿਆਦ ਉਪਾਅ ਤਾਪ ਦੁੱਖ ਕਲੇਸ਼ ਆਦਿ, ਉਹ ਵੀ ਸਾਹਮਣੇ ਆਏ। ਸੋ ਉਸਦੇ ਵਾਸਤੇ ਇੱਧਰ ਉੱਧਰ ਫਿਰਨਾ ਸ਼ੁਰੂ ਕੀਤਾ, ਲੇਕਿਨ ਸੰਤੁਸ਼ਟਤਾ ਨਾ ਆਈ। ਅਖੀਰ ਗੁਰੂ ਅੰਗਦ ਦੇਵ ਮਹਾਰਾਜ ਵੀ ਬਾਬਤ ਜ਼ਿਕਰ ਕੀਤਾ। ਕੁਛ ਕੁ ਹੋਰ ਪੰਸਤ ਸਰੀਰ ਉਸਦੇ ਪਾਸ ਬੈਠੇ ਉੱਠਣ ਵਾਲੇ ਹੋਏ, ਜੇਠੇ ਆਲਣ ਦੇ, ਉਹਨਾਂ ਨੂੰ ਨਾਲ ਲੈ ਕੇ ਪ੍ਰੇਮੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਤਪਿਆਣੇ ਸਾਹਿਬ ਹਾਜ਼ਰ ਹੁੰਦਾ ਹੈ। ਸਿੱਖਾਂ ਨੇ ਜੋ ਪਹਿਰੇਦਾਰ ਖੜੇ ਸਨ ਬਿਠਾ ਲਿਆ। ਜਦੋਂ ਹਜ਼ੂਰ ਸਮਾਧੀ ਤੋਂ ਥਾਨ ਹੋਵਣਗੇ, ਉਸ ਮੌਕੇ ਆਪ ਨਮਸਕਾਰ ਕਰਨਾ ਔਰ ਬਚਨ ਬਲਾਸ ਕਰ ਲੈਣਾ। ਬੈਠ ਗਏ। ਜਦੋਂ ਗੁਰੂ ਜੀ ਸਮਾਧੀ ਤੋਂ ਉਥਾਨ ਹੋਏ, ਨੇਤਰ ਖੁੱਲ੍ਹੇ, ਸੋ ਉਸ ਮੌਕੇ ਸੇਵਾਦਾਰਾਂ ਨੇ ਕਿਹਾ, ਹੁਣ ਚਲੋ ਚੱਲ ਕੇ ਦੀਦਾਰ ਕਰੋ, ਦਰਸ਼ਨ ਕਰੋ, ਨਮਸਕਾਰ ਕਰੋ। ਆਏ, ਆ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਸਾਹਮਣੇ ਬੈਠ ਗਏ ਔਰ ਪ੍ਰਾਰਥਨਾ ਕੀਤੀ, ਗਰੀਬ ਨਿਵਾਜ਼ ਅਗਰ ਹੁਕਮ ਹੋਵੇ ਕੋਈ ਬੇਨਤੀ ਕੀਤੀ ਜਾਏ, ਹਜ਼ੂਰ ਦੇ ਹੁਕਮ ਦੀ ਉਡੀਕ ਹੈ। ਹਾਂ ਗੁਰੂ ਜੀ, ਕਹਿਣ ਕਹੋ, ਨਾ ਤੜਕ ਕਹੋ, ਜਿਸ ਵਾਸਤੇ ਆਇਓ ਕਹੋ। ਉਸਨੇ ਇਉਂ ਪ੍ਰਾਰਥਨਾ ਕੀਤੀ ਗਰੀਬ ਨਿਵਾਜ਼, ਚਿੱਤ ਵਿੱਚ ਬੜਾ ਭੈ ਪ੍ਰਤੀਤ ਹੋਇਆ, ਜਮਾਂ ਦਾ, ਨਰਕਾਂ ਦਾ, 84 ਦਾ। ਇੱਕ ਬਹੁਤ ਹਿਤੂ ਸਰਮੰਦੀ ਦੇ ਗੁਜ਼ਰਨ ਕਰਕੇ ਮਨ ਦੇ ਉੱਪਰ ਗਹਿਰਾ ਅਸਰ ਹੋ ਚੁੱਕਾ ਹੈ। ਦਿਨਰਾਤ ਬੇਬਲ ਹੈ, ਚਿੱਤ ਚੈਨ ਨਹੀਂ ਆਉਂਦੀ, ਚਾਹੁੰਦਾ ਹੈ ਇਹਨਾਂ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾ ਜਾਵਾਂ। ਇਉਂ ਉਸਨੇ ਪ੍ਰਾਰਥਨਾ ਕੀਤੀ।
ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਕਾਟੋ ਮੇਰਾ ਇੱਕ ਦੁੱਖ ਸਤਿਗੁਰ, ਅਗਨ ਦਹੇ ਅਰ ਕਰ ਦੁਨ ਤੇਰਾ, ਅਗਨ ਦਹੇ ਅਰ ਕਰ
ਸਤਿਗੁਰ ਕਾਟੋ ਮੇਰਾ ਦੁੱਖ ਸਤਿਗੁਰ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਅਰ ਗਰਭ ਵਸੇਰਾ। ਬਾਰ ਬਾਰ ਮਾਤਾ ਦੇ ਉਧਰ ਵਿੱਚ ਆ ਕੇ ਨੌ ਦਸ ਮਹੀਨੇ ਸੇਠਾਂ ਅਤੇ ਪੈਰੋਂ ਤਾਹਾਂ ਇਉਂ ਨਰਕ ਵਿੱਚ ਰਹਿਣਾ, ਫਿਰ ਦੇਹ ਧਾਰ ਕੇ ਅਨੇਕਾਂ ਦੁੱਖਾਂ ਤਕਲੀਫਾਂ ਦੁੱਖਾਂ ਕਲੇਸ਼ਾਂ ਤਾਪਾਂ ਦਾ ਸ਼ਿਕਾਰ ਹੋਣਾ, ਆਦਿ ਵਿਆਦ ਪਾਰ ਤਿੰਨ ਵੱਡੇ ਵੱਡੇ ਤਾਪ, ਕਾਮ ਕ੍ਰੋਧ ਲੋਭ ਅਹੰਕਾਰ ਆਸਾ ਤਿਸ਼ਨਾ ਚਿੰਤਾ ਤਿੰਨ ਡੈਣਾ ਵੜ ਵੜ ਖਾਂਦੀਆਂ, ਸ਼ਬਦ ਸਪਰਸ਼ ਰੂਪ ਰਸ ਗੰਧ ਵਿਦਿਆ ਸਮਤਾ ਰਾਗ ਦੈਸ਼ ਭਿਨਵੇਸ਼ ਪੰਜ ਕਲੇਸ਼ ਕਿਤੇ ਆਦਿ ਜ਼ਿੰਦਗੀ ਦੇ ਵਿੱਚ ਬੇਅੰਤ ਦੁੱਖਾਂ ਤਕਲੀਫਾਂ ਦਾ ਸਾਹਮਣਾ ਹਰ ਇੱਕ ਨੂੰ ਹੀ ਕਰਨਾ ਪੈਂਦਾ ਹੈ। ਦੇਹ ਧਾਰ ਕੇ ਉਸ ਤੋਂ ਬਾਅਦ ਫਿਰ ਅੱਗ ਵਿੱਚ ਸੜਨਾ ਪੈਂਦਾ ਹੈ, ਵਾਰ ਵਾਰ ਜੰਮਣਾ, ਮਾਤਾ ਦੇ ਤਕਲੀਫਾਂ ਚੜ੍ਹਣੀਆਂ, ਵਾਰ ਵਾਰ ਤਕਲੀਫਾਂ ਚੱਲ ਕੇ ਫਿਰ ਵਾਰ ਵਾਰ ਸਰਣਾ, ਇਸ ਵਾਸਤੇ ਅਗਨ ਦਹੇ ਅਰ ਗਰਭ ਵਸੇਰਾ। ਕਿਰਪਾ ਕਰਕੇ ਜਨਮ ਮਨ ਦਾ ਦੁੱਖ ਘੱਟ ਦੋ ਗਰੀਬ ਨਿਵਾਸ, ਇਹ ਕਿਰਪਾ ਕਰੋ। ਇਸ ਗੱਲ ਦਾ ਬੜਾ ਚਿੱਤ ਵਿੱਚ ਹੈ ਪ੍ਰਤੀਤ ਹੋਇਆ ਹੈ।
ਕਾਟੋ ਮੇਰਾ ਇੱਕ ਦੁੱਖ ਸਤਿਗੁਰ ਕਾਟੋ ਮੇਰਾ ਇੱਕ ਦੁੱਖ ਸਤਿਗੁਰ
ਮਹਾਰਾਜ ਜੀ ਦੇ ਚਰਣਾਂ ਵਿੱਚ ਇਹ ਪ੍ਰਾਰਥਨਾ ਕੀਤੀ। ਇਹ ਬਚਨ ਸੁਣ ਕੇ ਉਸਦਾ ਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਬੜੀ ਜਗਿਆਸੂ ਹੈ, ਅਧਿਕਾਰੀ ਹੈ, ਨਹੀਂ ਸਤਿਪੁਰਸ਼ਾਂ ਪਾਸ ਦੁਨੀਆਂ ਜਾ ਕੇ ਝੂਠੀਆਂ ਚੀਜ਼ਾਂ ਮੰਗਦੀ ਹੈ। ਇੰਦਰ ਦਾ ਤਨਿਸ਼ ਪਾਪੜ ਭਰਨ ਵਾਸਤੇ ਇਸਤੇਮਾਲ ਕਰਦੇ ਹਨ। ਉਹ ਵਸਤੂ ਜਿਹੜੀ ਸਾਰੇ ਦੁੱਖਾਂ ਤੋਂ ਬਰੀ ਕਰਨ ਵਾਲੀ ਹੈ, ਉਹਦੀ ਜਾਚਨਾ ਨਹੀਂ ਕਰਦੇ। ਕਿਉਂ ਗੁਰੂ ਜੀ ਪ੍ਰਸੰਨ ਵੀ ਅਸਲੀ ਵਸਤੂ ਮੰਗਣ ਵਾਲਾ ਇਹ ਅਧਿਕਾਰੀ ਆਇਆ। ਫਿਰ ਪੁੱਛਣ ਲੱਗੇ, ਪ੍ਰੇਮੀਆਂ ਠੀਕ ਹੈ, ਮਾਨੁਖ ਤਨ ਧਾਰ ਕੇ ਕੋਈ ਵੀ ਸੁਖੀ ਨਹੀਂ, ਗਰੀਬ ਤੋਂ ਪਾਤਸ਼ਾਹਾਂ ਤੱਕ ਹਰੇਕ ਨੂੰ ਹੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਰਦਾ ਹੈ। ਵਾਰ ਵਾਰ ਜਨਮ ਧਾਰ ਕੇ ਕੁਛ ਆਯੂ ਭੂਤ ਕੇ ਦੁੱਖ ਤਕਲੀਫਾਂ ਫਿਰ ਅਖੀਰ ਮ੍ਰਿਤੂ ਸਭ ਨੂੰ ਹੀ ਹੋਣਾ ਪੈਂਦਾ ਹੈ। ਫਿਰ ਵਾਰ ਵਾਰ ਆਉਣਾ ਪੈਂਦਾ ਮਾਤਾ ਦੇ ਉਦਰ ਵਿੱਚ, ਫਿਰ ਇਹੋ ਜਿਹੇ ਹਾਲ ਹੁੰਦਾ ਰਹਿੰਦਾ। ਜਿਸ ਨੂੰ ਇਸ ਤੋਂ ਬਰੀ ਹੋਣ ਦੀ ਖਾਹਿਸ਼ ਪੈਦਾ ਹੋਈ, ਮੁਕਤ ਹੋਣ ਦੀ ਇੱਛਾ ਪੈਦਾ ਹੋ ਗਈ, ਉਹ ਧੰਨ ਭਾਗ ਹੈ ਪੁਰਸ਼। ਵੱਡੇ ਭਾਗਾਂ ਵਾਲੇ ਮਾਨੁਖ ਸਰੀਰ ਮਿਲ ਜਾਏ ਔਰ ਪਰਮ ਪਦਵੀ ਦੀ ਇੱਛਾ ਚਿੱਤ ਵਿੱਚ ਪੈਦਾ ਹੋ ਜਾਏ ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਹੋਰ ਕੀ ਚਾਹੀਦਾ? ਇਸ ਨੂੰ ਇਸ ਦਾ ਕਾਰਜ ਆਸ ਹੈ। ਫਿਰ ਸਵਯੰ ਬਹੁਤ ਪ੍ਰਸੰਨ ਹੋਏ ਗੁਰੂ ਜੀ। ਫਿਰ ਪੁੱਛਣ ਲੱਗੇ, ਪ੍ਰੇਮੀਆਂ ਯੂੰ ਦੱਸ, ਹੋਰ ਵੀ ਕੁਛ ਉਪਾਅ ਕੀਤਾ ਇਸਦੇ ਵਾਸਤੇ? ਹੋਰ ਵੀ ਕੁਛ ਯਤਨ ਕੀਤਾ? ਇੱਧਰ ਉੱਧਰ ਕਿਤੋਂ ਕੋਈ ਉਪਾਅ, ਕੋਈ ਯਤਨ ਪੁੱਛਿਆ ਗਿੱਛਿਆ? ਹਾਂ, ਉਸਨੇ ਅਰਜ ਕੀਤੀ ਗਰੀਬ ਨਾਲ, ਕਈ ਥਾਈਂ ਫਿਰੇ, ਕਈ ਉਪਾਅ ਕੀਤੇ। ਹਾਂ, ਜੇਕਰ ਯੋਗੀਆਂ ਪਾਸ ਜਾਂਦੇ ਹੋ, ਕਹਿੰਦੇ ਪ੍ਰਾਣਾਯਾਮ ਕਰੋ। ਪ੍ਰਾਣਾਯਾਮ ਇਸ ਸਮੇਂ ਦੇ ਵਿੱਚ ਕਰਨਾ ਕਿੰਨਾ ਔਖਾ, ਯੋਗਾ ਅਭਿਆਸ ਕਰਨਾ ਬਹੁਤ ਹੀ ਮੁਸ਼ਕਲ ਹੈ। ਰੋਗੀ ਹੋ ਕੇ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਆਉਣ ਵਾਲੇ, ਇਸ ਕਰਕੇ ਇਹ ਸਾਨੂੰ ਗ੍ਰਸਤੀਆਂ ਨੂੰ, ਬਾਲ ਬੱਚੇਦਾਰਾਂ ਨੂੰ ਕਰਨਾ ਬਹੁਤ ਹੀ ਔਖਾ ਹੈ। ਫਿਰ ਕਈ ਕਹਿੰਦੇ ਜੀ ਤਪ ਕਰੋ, ਸਰੀਰ 'ਤੇ ਤਿਤਿਕਸ਼ਾ ਚੱਲੋ, ਗਰਮੀ ਸਰਦੀ ਭੁੱਖ ਪਿਆਸ ਜਲ ਤਾਰੇ ਧੂੰਆਂ ਤਪ, ਇਉਂ ਤਪੱਸਿਆ ਨਾਲ ਮਨ ਸ਼ੁੱਧ ਹੋ ਕੇ ਫਿਰ ਤੁਸੀਂ ਕਲਿਆਣ ਦੇ ਭਾਗੀ ਹੋਵੋਗੇ। ਇਹ ਵੀ ਗ੍ਰਸਤੀਆਂ ਨੂੰ ਕਰਨਾ ਬੜਾ ਔਖਾ ਹੈ, ਇਸ ਕਰਕੇ ਇਹ ਵੀ ਨਹੀਂ ਹੋ ਆਉਂਦਾ। ਫਿਰ ਕਈ ਕਹਿੰਦੇ ਨੇ ਤੁਸੀਂ ਕਾਸ਼ੀ ਚਲੇ ਜਾਓ, ਉੱਥੇ ਜਾ ਕੇ ਵੇਦਾਂਤ ਸ਼ਾਸਤਰ ਦਾ ਚਿੰਤਨ ਕਰੋ, ਉੱਥੇ ਜ਼ਿੰਦਗੀ ਵੇਦਾਂਤ ਪੜ੍ਹਨ ਵਾਸਤੇ ਲਗਾ, ਉੱਥੋਂ ਤੁਹਾਨੂੰ ਗਿਆਨ ਪੈਦਾ ਹੋਏਗਾ, ਜਿਸ 'ਤੇ ਜਨਮ ਮਰਨ ਦੀ ਨਿਵਿਰਤੀ ਹੋਏਗੀ। ਹੁਣ ਗ੍ਰਸਤੀ ਲੋਕ ਹਾਂ, ਬਾਲ ਬੱਚੇਦਾਰ ਹਾਂ, ਕਿਵੇਂ ਸਭ ਕੁਛ ਛੱਡ ਛਡਾ ਕੇ ਚਲੇ ਜਾਈਏ? ਗਰੀਬ ਨਿਵਾਸ, ਕਿਰਪਾ ਕਰਕੇ ਕੋਈ ਇਹੋ ਜਿਹਾ ਉਪਾਅ ਦੱਸੋ ਜਿਸ ਕਰਕੇ ਵਿੱਚੇ ਰਹੀਏ, ਰਹਿੰਦੇ ਹੋਏ ਜਨਮ ਮਰਨ ਦੀ ਨਿਵਿਰਤੀ ਹੋ ਜਾਏ, ਮਾਨੁੱਖ ਤਨ ਦੀ ਸਫਲਤਾ ਹੋ ਜਾਏ, ਫਿਰ ਵਾਰ ਵਾਰ ਇਸ ਕੋਹਲੂ ਚੱਕਰ ਵਿੱਚ ਨਾ ਆਉਣਾ ਪਵੇ। ਇਹ ਉਸਦੀ ਤੀਬਰ ਇੱਛਾ ਸੁਣ ਕੇ ਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਬੜੀ ਸਿਆਣਾ ਸਮਝ ਵਾਲਾ ਪ੍ਰੇਮੀ ਹੈ ਕੋਈ ਨਹੀਂ, ਹਰੇਕ ਨੂੰ ਇਹੀਆਂ ਜਿਹੀਆਂ ਵਿਚਾਰਾਂ ਕਿੱਥੇ ਧਰੀਆਂ ਪਈਆਂ ਹਨ। ਇਉਂ ਕਰਕੇ ਗੁਰੂ ਜੀ ਕਹਿਣ ਲੱਗੇ, ਗੱਲ ਤਾਂ ਤੇਰੀ ਬਹੁਤ ਅੱਛੀ ਹੈ, ਬਹੁਤ ਆਲਾ। ਹਾਂ ਗਰੀਬ, ਤਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਮਹਿਮਾ ਸੁਣ ਕੇ ਆਇਆ, ਕਿਉਂਕਿ ਇਸ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਜੀ ਦਾ ਅਵਤਾਰ ਹੋਇਆ। ਉਹੋ ਜਿਹਾ ਰਸਤਾ ਦੱਸਣ ਵਾਸਤੇ, ਉਹੋ ਜਿਹਾ ਮਾਰਗ ਦੱਸਣ ਵਾਸਤੇ ਜਿਹੋ ਜਿਹਾ ਕਿ ਸਮਾਂ ਹੈ, ਜਿਹੋ ਜਿਹੇ ਲੋਕਾਂ ਦੇ ਸਰੀਰ, ਜਿਸਮਾਨੀ, ਦਿਮਾਗੀ, ਦਿਲੀ ਹਾਲਤਾਂ ਹਨ, ਉਹੋ ਜਿਹਾ ਹੀ ਰਸਤਾ ਹਜ਼ੂਰ ਨੇ ਆ ਕੇ ਦੱਸਿਆ। ਇਸ ਕਰਕੇ ਗੁਰੂ ਨਾਨਕ ਦੇ ਦਰ ਦੀ ਸੋਭਾ ਸੁਣ ਕੇ ਆਏ ਹਾਂ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲਖ ਥਾਵੈਂ, ਇੱਕ ਤਿਲ ਤਾਂ ਕਾ ਮਹਿਲ ਨਾ ਪਾਵੈਂ, ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ, ਲੱਖ ਭਗਤ ਜਾ ਕੋ ਆਰਾਧੇ, ਲੱਖ ਤਪੀਸਰ ਤਪੀ ਸਾਧੇ, ਲੱਖ ਜੋਗੀਸ਼ਰ ਕਰਤੇ ਜੋਗਾ, ਲੱਖ ਭੋਗੀਸ਼ਰ ਭੋਗੇ ਭੋਗਾ, ਕਟਕਟ ਵਸੇ ਜਾਣੇ ਥੋਰਾ, ਹੈ ਕੋਈ ਸਾਜਨ ਪਰਦਾ ਥੋਰਾ, ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਕੋ ਦੇਈ ਜੀ ਕੁਰਬਾਨਾ, ਫਿਰਤ ਫਿਰਤ ਸੰਤਨ ਪੈ ਆਇਆ, ਦੂਤ ਪਰਮ ਹਮਰਾ ਸ਼ਗਲ ਮਿਟਾਇਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਕਹੋ ਨਾਨਕ ਪ੍ਰਭ ਮੇਰਾ ਉੱਚਾ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ।
ਸੁਣਿਆ। ਉਸ ਪ੍ਰੇਮੀ ਨੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਿਵਾਸ, ਗੁਰੂ ਨਾਨਕ ਦੇ ਘਰ ਦਾ ਮਤ ਗ੍ਰਸਤ ਤਿਆਗ ਪ੍ਰਵਾਨ ਹੈ, ਗ੍ਰਸਤ ਹੈ ਭਾਵੇਂ ਤਿਆਗ, ਹਰ ਥਾਂ ਉਸਦੀ ਕਲਿਆਣ ਹੋ ਸਕਦੀ, ਇਹੋ ਜਿਹਾ ਉਪਾਅ। ਇਸ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਕਈ ਥਾਈਂ ਫਿਰ ਫਰਾ ਕੇ ਪ੍ਰਾਣਾਯਾਮ ਦੀ ਚਾਲ ਹੈ, ਸਮੇਂ ਦੇ ਸਰੀਰ ਚੱਲ ਨਹੀਂ ਸਕਦੇ, ਤਪੱਸਿਆ ਆਦਿ ਹਰੇਕ ਕਿਵੇਂ ਕਰ ਸਕਦਾ ਹੈ, ਕਠਿਨ ਮਾਰਗ ਹੈ। ਸੋ ਛੱਡ ਛੁਡਾ ਕੇ ਘਰਾਂ ਨੂੰ ਕਿਵੇਂ ਜਾ ਕੇ ਕਾਸ਼ੀ ਵਿਵਿਧਾਨ ਸ਼ਾਸਤਰ ਦਾ ਚਿੰਤਨ ਕਰੀਏ। ਸੋ ਕਿਰਪਾ ਕਰਕੇ ਉਹੀ ਉਪਾਅ ਦੱਸੋ, ਜਿਸ ਕਰਕੇ ਘਰ ਵਿੱਚ ਵੀ ਰਹੀ ਜਾਈਏ, ਜਨਮ ਮਰਨ ਦੀ ਨਿਵਿਰਤੀ ਵੀ ਕਰ ਲਈਏ, ਇਹ ਸਾਰੇ ਦੁੱਖਾਂ ਤੋਂ ਬਰੀ ਵੀ ਹੋ ਜਾਈਏ। ਸਹੀਓ ਜਦੋਂ ਉਹਨਾਂ ਕਿਹਾ, ਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ, ਹਾਂ ਠੀਕ ਹੈ, ਤੁਸੀਂ ਚਾਹੁੰਦੇ ਹੋ, ਸਾਰੇ ਗਹਿਣੇ ਕਢਾ ਕੇ ਇੱਕੋ ਹੀ ਹੱਸ ਕਢਾਉਣਾ ਚਾਹੁੰਦੇ ਹੋ। ਹਾਂ ਗਰੀਬ ਨਿਵਾਜ, ਐਸਾ ਹੀ ਖਿਆਲ ਹੈ, ਉਹਨਾਂ ਪ੍ਰਾਰਥਨਾ ਕੀਤੀ। ਗੁਰੂ ਜੀ ਕਹਿੰਦੇ, ਠੀਕ ਹੈ, ਬਹੁਤ ਅੱਛਾ ਹੈ, ਇਹੀ ਮਾਰਗ ਸਾਨੂੰ ਗੁਰੂ ਬਾਬੇ ਨੇ ਦੱਸਿਆ। ਉਹਨਾਂ ਦਾ ਇਸ ਸਮੇਂ ਵਿੱਚ ਕਲੂ ਕਾਲ ਦੇ ਜ਼ਮਾਨੇ ਵਿੱਚ ਆਉਣ ਦਾ ਪ੍ਰਯੋਜਨ ਇਹੀ ਸੀ, ਗੁਰਮੁਖ ਨਾਮ ਦਾ ਨਿਸ਼ਨਾ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧਾਂ ਦੇ ਨਾਲ ਗੁਰੂ ਬਾਬਾ ਜੀ ਦੀ ਕਈ ਦਫ਼ਾ ਚਰਚਾ ਵਾਰਤਾ ਹੋਈ ਹੈ ਸੁਮੇਰ ਪਰਬਤ 'ਤੇ। ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪ੍ਰਾਣਾਯਾਮ ਦੀਆਂ ਸ਼ਕਤੀਆਂ ਦਿਖਾਉਣ ਦੇ, ਉਹਦੀਆਂ ਤਾਕਤਾਂ ਦਿਖਾ ਕੇ। ਸਭ ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਲੈਵੇ ਇਹ ਬਾਲਾ, ਐਸਾ ਜੋਗੀ ਕਲੀਮੇ ਹਮਰੇ ਪੰਥ ਕਰੇ ਉਜਿਆਲਾ, ਆਦਿ ਖੱਪਰ ਦਿੱਤਾ, ਨਾਥ ਜੀ ਪਾਣੀ ਭਰ ਲੈ ਬਨੁੱਠ ਚਾਲਾ, ਬਾਬਾ ਆਇਆ ਪਾਣੀ ਪਾਣੀ ਠੌਰ ਨਹੀਂ ਉਸਤਾਲਾ। ਅਤੇ ਉੱਥੇ ਉਹਨਾਂ ਨੇ ਆਪਣੀ ਸ਼ਕਤੀ ਦੁਆਰਾ, ਜੋ ਪ੍ਰਾਣਾਯਾਮ ਦੁਆਰਾ ਚਿੱਤ ਦੀ ਇਕਾਗਰਤਾ ਕੀਤੀ, ਇਕਾਗਰਤਾ ਵਿੱਚ ਸ਼ਕਤੀਆਂ ਹਣੀ। ਸੋ ਇਕਾਗਰਤਾ ਦੁਆਰਾ ਪਾਣੀ ਦੀ ਬਜਾਏ ਹੀਰੇ ਲਾਲ ਦੁਆਰਾ ਨਜ਼ਰ ਆਉਣ ਲੱਗ ਪਏ। ਸੋ ਉਹਨਾਂ ਦੇ ਚਿੱਤ ਵਿੱਚ ਖਿਆਲ ਸੀ ਵੀ ਇਸ ਗੱਲ ਨੂੰ ਦੇਖ ਕੇ ਭਰਮ ਜਾਣਗੇ, ਪਰ ਅਗਮਗਾਤ ਸਤਿਗੁਰੂ ਕਿਹੜਾ ਚਾਲੇ, ਗੁਰੂ ਕੀ ਚਾਲਾ। ਗੁਰੂ ਜੀ ਤੁਰੋਂ ਆਏ ਸਨ, ਉਹਨਾਂ ਕਾਲਾਂ ਕਾਲ ਕੇ ਕਮਾਈਆਂ ਸਨ, ਇਹ ਚੀਜ਼ਾਂ ਪੈਦਾ ਕੀਤੀਆਂ ਸਨ। ਗੁਰੂ ਜੀ ਮੁਸਕਰਾ ਕੇ ਵਾਪਸ ਮੁੜਿਆ, ਕਹਿਣਗੇ, ਲਓ ਨਾਥ ਜੀ, ਉੱਥੇ ਪਾਣੀ ਹੈ ਨਹੀਂ, ਕੀ ਹੈ, ਉੱਥੇ ਤੁਹਾਡੀ ਮਾਇਆ ਹੈ, ਜੋ ਕੁਛ ਤੁਸੀਂ ਕਮਾਈ ਕੀਤੀ, ਮਨ ਨੂੰ ਇਕਾਗਰ ਕੀਤਾ, ਉਸ ਇਕਾਗਰਤਾ ਦੁਆਰਾ ਤੁਸੀਂ ਉਹ ਪਾਣੀ ਦੀ ਬਜਾਏ ਉੱਥੇ ਹੀਰੇ ਲਾਲ ਦੁਆਰਾ ਦਿਖਾ ਦਿੱਤੇ, ਆਹੀ ਕੁਛ ਹੈ। ਕਹਿਣਗੇ, ਦੇਖੋ ਗੁਰੂ ਨਾਨਕ ਜੀ, ਸਾਡਾ ਪ੍ਰਾਣਾਯਾਮ ਕਿਤਨੀ ਤਾਕਤ ਵਾਲੀ ਚੀਜ਼ ਹੈ, ਕਿਤਨੀ ਸ਼ਕਤੀ ਹੈ, ਸੰਕਲਪ ਕਰਨ ਦੀ ਦੇਰਾ ਕੁਛ ਤੇ ਕੁਛ ਹੋ ਜਾਂਦਾ ਹੈ। ਗੁਰੂ ਜੀ ਕਹਿਣਗੇ, ਇਹ ਰੂਹਾਨੀਅਤ ਤਾਂ ਨਹੀਂ ਇਹ ਹੈ, ਜੇ ਤੁਸੀਂ ਇਸੀ ਨੂੰ ਰੂਹਾਨੀਅਤ ਮੰਨੋ, ਇਹ ਤਾਂ ਮਦਾਰੀ ਵੀ ਜਾਣਦੇ ਹਨ, ਇਹ ਤਾਂ ਬਹੁਤ ਸਾਰੀਆਂ ਹੱਥਫੇਰੀਆਂ ਬਹੁਤ ਲੋਕ ਜਾਣਦੇ ਹਨ, ਤੰਤਰਾਂ ਮੰਤਰਾਂ ਵਾਲੇ ਵੀ ਜਾਣਦੇ ਹਨ, ਉਹ ਸਿੱਧ ਹੋ ਗਏ, ਉਹ ਮੁਕਤ ਹੋ ਗਏ, ਉਹ ਰੂਹਾਨੀਅਤ ਵੀ ਉੱਚੇ ਹੋ ਗਏ। ਸੋ ਇਸ ਕਰਕੇ ਖੈਰ ਉੱਥੇ ਚਰਚਾ ਵਾਰਤਾ ਚੱਲੀ, ਉਹਨਾਂ ਨੇ ਪ੍ਰਾਣਾਯਾਮ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਬਾਬੇ ਨੇ ਕਿਹਾ, ਨਹੀਂ, ਜ਼ਮਾਨਾ ਨਹੀਂ ਹੈ, ਇਹੋ ਜਿਹੇ ਅੱਜ ਕੱਲ੍ਹ ਦੇ ਸਰੀਰ ਨਹੀਂ, ਇਹੋ ਜਿਹੇ ਤਕੜੇ ਦਿਮਾਗ ਨਹੀਂ, ਇਹੋ ਜਿਹੇ ਤਕੜੇ ਦਿਲ ਨਹੀਂ, ਤਕੜੇ ਇੰਨੀਆਂ ਵੱਡੀਆਂ ਲੰਮੀਰੀਆਂ ਉਮਰਾਂ ਨਹੀਂ, ਇਸ ਸਮੇਂ ਦੇ ਵਿੱਚ ਇਹਦੀ ਚਾਲ ਚੱਲਣ ਵਾਲੇ ਲੋਕ ਹਨ, ਨਹੀਂ, ਤਦੇ ਹੀ ਸਾਨੂੰ ਨਿਰੰਕਾਰ ਨੇ ਸੌਖਾ ਮਾਰਗ ਕਲਯੁਗ ਨਾਨਕ ਨਾਮ ਸੁਖਾਲਾ ਇਸ ਦੇ ਵਾਸਤੇ ਭੇਜਿਆ।
ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ।
ਕਲਯੁਗ ਨਾਨਕ ਨਾਮ ਸੁਖਾਲਾ। ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਦੀ ਬਜਾਏ ਸਿਮਰਨ ਸੌਖਾ, ਜੋ ਕਰਨ ਜੋ ਦਿਮਾਗ 'ਤੇ ਖਾਸ ਬੋਝ ਨਹੀਂ ਪਾਉਂਦਾ, ਗਰਮੀਆਂ ਖੁਸ਼ਕੀਆਂ ਨਹੀਂ ਵਧਾਉਂਦਾ, ਕਈ ਰੋਗ ਨਹੀਂ ਪੈਦਾ ਕਰਦਾ, ਉਸ ਦਾ ਸਮਾਂ ਹੈ। ਉਹ ਵੀ ਆ ਸਮਾਂ ਤਾਂ ਇਹੋ ਜਿਹਾ ਆ ਗਿਆ ਸਾਧ ਸੰਗਤ, ਅੱਜ ਕੱਲ੍ਹ ਆਚਾਰ ਹਰ ਵਿਵਹਾਰਾਂ ਵਿੱਚ ਬੜਾ ਫਰਕ ਪੈਣ ਕਰਕੇ ਸਿਮਰਨ ਦੀ ਚਾਲ ਵੀ ਨਹੀਂ ਅੱਜ ਕੱਲ੍ਹ ਦੇ ਦਿਮਾਗ ਤਾਂ ਚੱਲਦੇ, ਹੋਰ ਤਾਂ ਕੀ ਕਹਿਣਾ, ਇਹੋ ਜਿਹਾ ਕੁਛ ਹੋ ਗਿਆ। ਪ੍ਰਾਣਾਯਾਮ ਦੀ ਚਾਲ ਤਾਂ ਕਿੱਥੇ ਚੱਲਣੀ ਹੈ। ਖੈ, ਇਹ ਗੱਲ ਗੁਰੂ ਜੀ 500 ਸਾਲ ਹੋਏ ਉਦੋਂ ਕਰ ਰਹੇ ਹਨ, ਇਉਂ ਕਰਕੇ ਇਸ ਕਰਕੇ ਗੁਰੂ ਜੀ ਕਹਿਣ ਲੱਗੇ, ਇਹ ਸਮਾਂ ਨਹੀਂ ਹੈ ਸਿੱਧੋ, ਆਹ ਸਮਾਂ ਹੈ ਪ੍ਰੇਮਾ ਭਗਤੀ ਦਾ, ਨਾਮ ਦਾ ਸਿਮਰਨ, ਜਿੱਥੇ ਸੁਰਤ ਪ੍ਰਾਣਾਯਾਮ ਪ੍ਰਾਣਾ ਨੂੰ ਖਿੱਚ ਕੇ ਕੁੰਭਕ ਵਗੈਰਾ ਕਰਕੇ ਪਹੁੰਚਦੀ ਹੈ, ਉੱਥੇ ਸੁਰਤ ਸ਼ਬਦ ਦੇ ਮਾਰਗ ਨਾਲ ਸੁਰਤ ਪਹੁੰਚਦੀ ਹੈ, ਯਾਨੀ ਆਪਣੀ ਸੁਰਤ ਨੂੰ ਆਪਣੀ ਬਿਰਤੀ ਨੂੰ ਸ਼ਬਦ 'ਤੇ ਸਵਾਰ ਕਰਕੇ ਉੱਥੇ ਹੀ ਨਿੱਜ ਕਰ ਲੈ ਜਾਈਦਾ ਹੈ। ਸੋ ਇਉਂ ਕਰਕੇ ਲੋੜ ਤਾਂ ਉੱਥੇ ਪਹੁੰਚਣ ਦੀ ਹੈ, ਇਹ ਸਿਮਰਨ ਦਾ ਮਾਰਗ ਹੈ, ਬਾਕੀ ਨਾਮ ਦਾ ਕੀਰਤਨ। ਜਤ ਸਤ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੇ ਕੀਰਤ ਹਰਨਾਮਾ, ਯੁਗੋ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨ। ਲਿਹਾਜ਼ਾ ਸਮਾਂ ਵੈਸਾ ਹੀ ਅਸੂਲ ਫਾਇਦੇਮੰਦ ਹੋਇਆ ਕਰਦੇ ਹਨ, ਜਿਸ ਦੀ ਹਕੂਮਤ ਹੈ ਉਹਨਾਂ ਦੇ ਅਸੂਲ ਚੱਲਿਆ ਕਰਦੇ ਹਨ। ਇਸੇ ਤਰ੍ਹਾਂ ਇਹ ਕਲੂ ਕਾਲ ਦੇ ਜ਼ਮਾਨੇ ਵਿੱਚ ਜਦੋਂ ਉਮਰਾਂ ਛੋਟੀਆਂ, ਹੋਰ ਲੋਕਾਂ ਦੇ ਬਹੁਤ ਸਾਰੇ ਸਰੀਰ ਕਮਜ਼ੋਰ ਹੈ, ਦਿਮਾਗ ਵੀ ਕਮਜ਼ੋਰ ਹੈ, ਸੋ ਉਸ ਇਹੋ ਜਿਹੇ ਸਮੇਂ ਦੇ ਵਿੱਚ ਇਹੋ ਜਿਹੇ ਪ੍ਰਾਣਾਯਾਮ ਆਦੀਆਂ ਚਾਲਾਂ ਕੈਸੇ ਚੱਲ ਸਕਣਗੇ। ਗੁਰੂ ਜੀ ਨੇ ਇਹ ਸੌਖਾ ਮਾਰਗ ਦੱਸਿਆ। ਫਿਰ ਆਓ ਖਿਆਲ ਉੱਥੇ ਲੈ ਜਾਓ ਖਡੂਰ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਵਿੱਚੋਂ ਪ੍ਰੇਮੀ ਪ੍ਰਾਰਥਨਾ ਕਰਦੇ ਹਨ ਗਰੀਬ ਨੂੰ, ਅੱਜ ਹਾਂ ਕਿਰਪਾ ਕਰੋ ਸਾਨੂੰ ਉਹ ਉਪਾਅ ਦੱਸੋ ਜਿਸ ਕਰਕੇ ਅਸੀਂ ਸੌਖਾ ਹੀ ਆਪਣਾ ਜਨਮ ਸਫਲਾ ਕਰ ਲਈਏ। ਗ੍ਰਸਥ ਤਿਆਗ ਪ੍ਰਮਾਣ ਜੋ ਗੁਰੂ ਬਾਬੇ ਨੇ ਦੱਸਿਆ ਉਸਦੇ ਮੁਤਾਬਕ ਚੱਲ ਕੇ ਲੋਕ ਸੁਖੀ ਪੁਰ ਲੋਕ ਸੁਹੇਲੇ ਹੋ ਜਾਈਏ। ਨਾ ਗੁਰੂ ਅੰਗਦ ਦੇਵ ਮਹਾਰਾਜ ਅਤਿਅੰਤ ਪ੍ਰਸੰਨ ਹੋਏ, ਕਿਉਂਕਿ ਠੀਕ ਹੈ ਗੁਰੂ ਬਾਬਾ ਜੀ ਨੇ ਇਹੀ ਮਾਰਗ ਚਲਾਇਆ ਹੈ, ਗੁਰਸਿੱਖੀ ਭਗਤੀ ਮਾਰਗ, ਜਿਸਦੇ ਮੁੱਖ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ ਹਨ। ਦੇਖੋ ਕਹਿਣਗੇ ਇਹ ਤਾਂ ਤੁਹਾਡੇ ਚਿੱਤ ਵਿੱਚ ਦ੍ਰਿੜ ਹੈ ਹੀ, ਵਾਹਿਗੁਰੂ ਹੈ, ਵਾਹਿਗੁਰੂ ਸਾਰੇ ਪਰਿਪੂਰਨ ਹੈ। ਇਸ ਵਾਸਤੇ ਤੁਸੀਂ 8 ਪੈਰਾਂ ਵਿੱਚੋਂ ਜਿੰਨਾ ਕੁ ਸਮਾਂ ਤੁਹਾਨੂੰ ਮਿਲਿਆ ਹੈ, ਦਿਨ ਰਾਤ ਦੇ 8 ਪੈਰ ਹੁੰਦੇ ਹਨ, ਉਹਨਾਂ ਵਿੱਚ ਵਿਹਾਰ ਕਾਰ ਵੀ ਕਰਨੇ ਨੇ, ਕੁਛ ਆਰਾਮ ਵਾਸਤੇ ਵੀ ਵਕਤ ਕੱਢਣਾ ਹੈ, ਉਹਨਾਂ 8 ਪੈਰਾਂ ਵਿੱਚੋਂ ਕਮ ਸੇ ਕਮ ਤੁਸੀਂ 1 ਪਹਿਰ ਭਜਨ ਸਿਮਰਨ ਵਾਸਤੇ ਰਿਜ਼ਰਵ ਰੱਖ ਲਓ। ਜਿਹੜਾ ਵੀ ਸਮਾਂ ਤੁਹਾਨੂੰ ਵਿਹਲਾ ਮਿਲਦਾ ਹੈ ਆਪਣੇ ਵਿਹਾਰ ਕਾਰ ਦੇ ਮੁਤਾਬਕ ਉਸਨੂੰ ਤੁਸੀਂ ਰਿਜ਼ਰਵ ਕਰ ਲਓ। ਆਮ ਅੰਮ੍ਰਿਤ ਵੇਲੇ ਨੂੰ ਤਰਜੀਹ ਦਿੱਤੀ ਹੈ, ਪਿਛਲੀ ਰਾਤੀ ਜਾਗਣਾ ਨਾਮ ਦਾ ਨਿਸ਼ਾਨ ਦੜਾਏ, ਪੂਰੀ ਨੀਂਦ ਲੈ ਕੇ ਦਿਨੇ ਆਦਮੀ ਵਿਹਾਰਾਂ ਕਰਨ ਦਾ ਥੱਕਿਆ ਹੁੰਦਾ ਹੈ, ਰਾਤ ਨੂੰ ਸੌਂ ਜਾਂਦਾ ਹੈ, ਨੀਂਦ ਵੀ ਇੱਕ ਖੁਰਾਕ ਹੈ ਜਿਸਮ ਦੀ, ਜਦੋਂ ਪੂਰੀ ਨੀਂਦ ਲੈ ਹਟੇ ਉੱਠ ਕੇ ਸੱਚ ਦਾਤਨ ਗੁਰਲਾ ਇਸ਼ਨਾਨ ਆਦਿ ਕਰਕੇ ਫਿਰ ਪ੍ਰਭੂ ਧਿਆਨ ਵਿੱਚ ਜੋੜਨਾ ਸੌਖਾ ਹੋਇਆ ਕਰਦਾ ਹੈ। ਇਸ ਕਰਕੇ ਨਾਨਕ ਨਾਮ ਖੁਦਾ ਕਾ ਮਨ ਅੱਛੇ ਮੁੱਖ ਲਿਓ। ਸੋ ਇਉਂ ਉਹ ਵਕਤ ਕੱਢ ਲਓ, ਉਸ ਮੌਕੇ ਬੈਠ ਕੇ ਪ੍ਰਭੂ ਦਾ ਸਿਮਰਨ ਕਰੋ, ਨਾਮ ਦਾ ਸਿਮਰਨ ਕਰੋ। ਨਾਮ ਸਿਮਰਨ ਦੀਆਂ ਯੁਕਤੀਆਂ ਬਹੁਤ ਸਾਰੀਆਂ ਹਨ, ਬੈਖੜੀ ਬਾਣੀ, ਮੱਧਵਾਂ ਬਾਣੀ, ਪ੍ਰਸੰਤੀ ਬਾਣੀ, ਪਰਾ ਬਾਣੀ, ਸਵਾਸਾ ਸਿਮਰਨ ਹੁੰਦਾ ਹੈ, ਤ੍ਰਿਪਤੀ ਵਿੱਚ ਸਿਮਰਨ ਹੁੰਦਾ ਹੈ, ਦਸਵੇਂ ਦੁਆਰਾ ਸਿਮਰਨ ਹੁੰਦਾ ਹੈ, ਇਹ ਅਧਿਕਾਰ ਦੇ ਮੁਤਾਬਕ ਗੱਲਾਂ ਹੁੰਦੀਆਂ ਹਨ। ਇੱਕੋ ਜਿਹੀ ਅਵਸਥਾ ਸਭ ਦੀ ਹੋ ਨਹੀਂ ਸਕਿਆ ਕਰਦੀ, ਇੱਕੋ ਜਿਹਾ ਅਧਿਕਾਰ ਸਭ ਦਾ ਨਹੀਂ ਹੁੰਦਾ ਹੈ। ਸੋਇਓ ਇਸ ਤਰੀਕੇ ਸਿਰ ਗੁਰੂ ਜੀ ਨੇ ਸਮਝਿਆ, ਉਹ ਵਕਤ ਤੁਸੀਂ ਰਿਜ਼ਰਵ ਕਰ ਲਓ। ਬਾਕੀ ਕੀਰਤਨ, ਨਾਮ ਦਾ ਕੀਰਤਨ, ਕੀਰਤਨ ਦੁਆਰਾ ਬਿਰਤੀ ਸ਼ੁੱਧ ਹੁੰਦੀ ਹੈ, ਬਿਰਤੀ ਅੰਤਰਮੁਖ ਹੁੰਦੀ ਹੈ, ਸਿਮਰਨ ਦੇ ਲਾਇਕ ਬਣਦਾ ਹੈ। ਕੀਰਤਨ ਸਿਫਤ ਸ਼ਲਾਘਾ ਹੈ ਵਾਹਿਗੁਰੂ ਦੀ, ਇਸ ਦੇ ਨਾਲ ਜਲਦੀ ਚਿੱਤ ਜੁੜਿਆ ਕਰਦਾ ਹੈ, ਜੁੜਿਆ ਚਿੱਤ ਇਕਾਗਰ ਚਿੱਤ ਦੇ ਵਿੱਚ ਕੁਛ ਕੁਛ ਨਾਮ ਦਾ ਬਾਣੀ ਦਾ ਆਨੰਦ ਪ੍ਰਾਪਤ ਹੁੰਦਾ ਹੈ ਔਰ ਸ਼ੁੱਧ ਹੁੰਦਾ, ਉਸ ਦੇ ਆਸਰੇ ਹੌਲੀ ਹੌਲੀ ਸਿਮਰਨ ਦੇ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਉੱਚਾ ਕਰਦਾ ਚਲਾ ਜਾਂਦਾ ਹੈ। ਇਉਂ ਉਹ ਵਕਤ ਰਿਜ਼ਰਵ ਕਰਕੇ ਆਪਣਾ ਸਿਮਰਨ ਕਰੋ, ਬਾਕੀ ਆਪਣੇ ਵਿਹਾਰ ਕਾਰ ਵੀ ਕਰੋ, ਪਹਿਲੇ ਬੈਠ ਕੇ ਕਰੋ, ਹੌਲੀ ਹੌਲੀ ਵਿਹਾਰਾਂ ਕਾਰਾਂ ਦੇ ਵਿੱਚ ਵੀ ਆਪਣਾ ਸਿਮਰਨ ਕਰਨ ਦੀ ਆਦਤ ਪਾ ਲਓ, ਕਿਉਂਕਿ ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਹੱਥੀਂ ਪੈਰੀਂ ਕਰਨੇ ਪੈਂਦੇ ਹਨ, ਕਈ ਵਿਹਾਰ ਇਹੋ ਜਿਹੇ ਹਨ ਜਿਹੜੇ ਦਿਮਾਗ ਦੇ ਨਾਲ ਖਿਆਲ ਦੇ ਨਾਲ ਕਰਨੇ ਪੈਂਦੇ ਨੇ। ਕਲੈਰੀਕਲ ਲਾਈਨ ਹੈ, ਲਿਖਣ ਪੜ੍ਹਨ ਦਾ ਕੰਮ ਹੈ ਕਈਆਂ ਦਾ, ਉਹ ਤਾਂ ਦਿਮਾਗ ਦਾ ਕੰਮ ਹੈ, ਉਹਦੇ ਵਿੱਚ ਸੋਚਣਾ ਪੈਂਦਾ ਹੈ, ਬਾਕੀ ਕਈ ਕੰਮ ਹੱਥਾਂ ਪੈਰਾਂ ਦੇ ਵੀ ਹਨ। ਹੱਥਾਂ ਪੈਰਾਂ ਦੇ ਕੰਮਾਂ ਦੇ ਵਿੱਚ ਬਖੂਬੀ ਸਿਮਰਨ ਹੋ ਸਕਦਾ ਹੈ ਅਗਰ ਸ਼ੌਕ ਰੱਖਦਾ ਹੈ ਕੋਈ ਪ੍ਰੇਮੀ ਤਾਂ। ਅਤੇ ਜਦੋਂ ਕੁਛ ਅੰਮ੍ਰਿਤ ਵੇਲਾ ਥੋੜ੍ਹਾ ਬਹੁਤ ਸਮਾਂ ਜ਼ਿਆਦਾ ਨਾ ਪਹਿਲੇ ਥੋੜ੍ਹੇ ਥੋੜ੍ਹੇ 'ਤੇ ਸ਼ੁਰੂ ਕਰਦੇ ਹੋ, ਕਰਦੇ ਕਰਦੇ ਥੋੜ੍ਹਾ ਥੋੜ੍ਹਾ ਵਧਾ ਲਓ, ਕਿਉਂ ਜਦੋਂ ਕਰੋਗੇ ਹੌਲੀ 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 ਮਨ ਸ਼ੁੱਧ ਹੁੰਦਾ ਚਲਾ ਜਾਏਗਾ, ਮਨ ਕੁਛ ਇਕਾਗਰਤਾ ਫੜਨ ਲੱਗ ਜਾਏਗਾ, ਉਹ ਸ਼ੁੱਧੀ ਇਕਾਗਰਤਾ ਵਿੱਚ ਕੁਛ ਕੁਛ ਨਾਮ ਦਾ ਆਨੰਦ ਪੈਦਾ ਹੋਵੇਗਾ, ਉਸਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰੋ, ਕੀਰਤਨ ਵਿੱਚ ਬਿਰਤੀ ਲਗਾਓ, ਉਹਦੇ ਵਿੱਚ ਮਨ ਜੁੜੇਗਾ, ਇਉਂ ਸੰਗਤ ਦਾ ਪਰਚਾ ਜਦੋਂ ਬਣਦਾ ਰਹੇਗਾ ਕਰਦੇ ਕਰਦੇ, ਇਉਂ ਮਨ ਸ਼ੁੱਧ ਹੋ ਕੇ ਹੌਲੀ ਹੌਲੀ ਇਸ ਮਨ ਦੇ ਵਿੱਚ ਬ੍ਰਹਮ ਗਿਆਨ ਉਤਪਤ ਹੋਏਗਾ। ਵਾਹਿਗੁਰੂ ਕਦੇ ਕਿਸੇ ਨੂੰ ਦੂਰ ਨਹੀਂ, ਜਿਸ ਨੂੰ ਪਾ ਕੇ ਜਨਮਣ ਦੀ ਨਿਵਿਰਤੀ ਹੈ, ਸਾਰੇ ਸੁੱਖਾਂ ਤੋਂ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ, ਪਰ ਉਸ ਦੀ ਪ੍ਰਾਪਤੀ ਵਾਸਤੇ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਰੂਹੀਆਂ 'ਚ ਜਾਣ ਦੀ ਲੋੜ ਨਹੀਂ, ਪਹਾੜਾਂ ਦੀਆਂ ਕੰਧਾਂ ਜਾਣ ਦੀ ਲੋੜ ਨਹੀਂ, ਪੁੱਠੇ ਲਟਕਣ ਦੀ ਲੋੜ ਨਹੀਂ, ਕਲਵੱਤਰ ਲੈਣ ਦੀ ਲੋੜ ਨਹੀਂ, ਉਹ ਵਸਤੂ ਸਾਡੇ ਅੰਦਰ ਹੈ, ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ। ਉਹ ਇਹੋ ਜਿਹੀ ਚੀਜ਼ ਨਹੀਂ ਜਿਵੇਂ ਦੁੱਧ ਦੇ ਵਿੱਚ ਮੱਖਣ ਵਸਦਾ ਹੈ, ਉਹ ਇਉਂ ਜਿਵੇਂ ਕਾਠ ਦੇ ਵਿੱਚ ਲੱਕੜੀ ਦੇ ਵਿੱਚ ਅੱਗ ਵਸਦੀ ਹੈ, ਜਿਵੇਂ ਫੁੱਲਾਂ ਵਿੱਚ ਸੁਗੰਧੀ ਵਸਦੀ ਹੈ, ਇਉਂ ਵਾਹਿਗੁਰੂ ਅੰਤਰਯਾਮੀ ਸਾਰਿਆਂ ਦੇ ਅੰਦਰ ਵਸਦਾ ਹੈ। ਕਾਹਿਰੇ ਬਨ ਖੋਜਨ ਜਾਈ, ਇਸੀ ਵਾਸਤੇ ਤਾਂ ਇਉਂ ਫਰਮਾਨ ਕੀਤਾ ਹੈ,
ਜੰਗਲਾਂ ਦੇ ਵਿੱਚ ਕਾਨੂੰ ਢੂੰਡਦਾ ਖੋਜ ਮਨ ਆਪਣੇ,
ਟੁੰਡਤ ਕਹਿ ਫਿਰੋ ਟੁੰਡਨੇ ਆ ਮਨ ਮਾਹੇ ਸੰਗ ਤੁਹਾਰੇ ਪਰਬ ਵਸੇ ਬਨ ਬਨ ਕਹਾਂ ਫਿਰਾ। ਗੁਰੂ ਬਾਬਾ ਜੀ ਕਹਿੰਦੇ ਨੇ ਜੰਗਲਾਂ 'ਚ ਰੱਬ ਨੂੰ ਟੁੰਡਣਾ ਗਲਤੀ ਹੈ, ਰੱਬ ਅੰਦਰ ਵਸਦਾ ਹੈ, ਉਹਨੂੰ ਅੰਦਰ ਢੂੰਢਣ ਦੀ ਕੋਸ਼ਿਸ਼ ਕਰੋ। ਬਾਬਾ ਫਰੀਦ ਜੀ ਨੇ ਬੜੀਆਂ ਕਠਿਨ ਤਪੱਸਿਆਵਾਂ ਕੀਤੀਆਂ। ਇੱਕ ਜ਼ੁਹਦ ਹੁੰਦਾ, ਇੱਕ ਰਿਆਜ਼ਤ ਹੁੰਦੀ ਹੈ, ਤਪੱਸਿਆ ਹੁੰਦੀ ਹੈ, ਇੱਕ ਭਗਤੀ ਮਾਰਗ ਹੁੰਦਾ ਹੈ। ਬਾਬੇ ਫਰੀਦ ਦਾ ਜ਼ੁਹਦ ਮਸ਼ਹੂਰ ਹੈ, ਤਪੱਸਿਆ ਮਸ਼ਹੂਰ ਹੈ। ਉਸਨੇ 36 ਸਾਲ ਕਠਿਨ ਤਪੱਸਿਆ ਕੀਤੀ। ਅਖੀਰ ਮਹਾਂਪੁਰਖ ਦੀ ਸੰਗਤ ਅਖਤਿਆਰ ਕਰਕੇ ਉੱਥੋਂ ਉਹਨੂੰ ਅੰਦਰੋਂ ਹੀ ਅੰਤਰਾਤਮੇ ਸਾਖਿਆਤ ਹੋਇਆ, ਪ੍ਰਭੂ ਦੀ ਪ੍ਰਾਪਤੀ ਹੋਈ। ਉਸ ਮੌਕੇ ਇਹ ਬਚਨ ਕਹਿ ਕੇ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਜੰਗਲਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਅੰਦਰ ਹੀ ਵਸਦਾ, ਦਿਲ ਵਿੱਚ ਹੀ ਵਸਦਾ, ਉਹਨੂੰ ਅੰਦਰ ਢੂੰਡ। ਜਿੱਥੇ ਵਸਤੂ ਹੁੰਦੀ ਹੈ ਉੱਥੇ ਢੂੰਡੀ ਜਾਵੇ ਤਾਂ ਲੱਭ ਜਾਂਦੀ ਹੈ, ਹੋਰ ਥਾਂ ਢੂੰਡੇ ਭਾਵੇਂ ਕਿੰਨੀ ਦੇਰ ਲਗਾ ਦਿਉ ਲੱਭਿਆ ਨਹੀਂ ਕਰਦੀ। ਤੇਲ ਜਿਹੜਾ ਹੈ ਤਿਲਾਂ ਵਿੱਚੋਂ ਜਾਂ ਸਰੋਂ ਵਿੱਚੋਂ ਹੀ ਪ੍ਰਾਪਤ ਹੋਵੇਗਾ। ਜੇਕਰ ਰੇਤੇ ਨੂੰ ਲੱਖਾਂ ਵਰੇ ਪੀੜੀ ਚੱਲੋ, ਉਹਦੇ ਵਿੱਚੋਂ ਇੱਕ ਬੂੰਦ ਤੇਲ ਦੀ ਨਹੀਂ ਨਿਕਲਣੀ, ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ। ਇਸੇ ਤਰ੍ਹਾਂ ਜਿੱਥੇ ਵਸਤੂ ਹੁੰਦੀ ਹੈ ਉੱਥੋਂ ਹੀ ਲੱਭਿਆ ਕਰਦੀ ਹੈ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁੱਖ ਅੰਧ ਫਿਰੇ ਬੇਥਾਲੇ। ਵਸਤੂ ਪਰਮਾਤਮਾ ਰੂਪੀ ਵਸਤੂ ਅੰਦਰ ਹੈ, ਲੇਕਿਨ ਇਹ ਬਾਹਰ ਢੂੰਡਦਾ ਫਿਰਦਾ ਹੈ। ਉਹ ਮਿਰਗ ਵਾਲੀ ਹਾਲਤ ਹੈ। ਮਿਰਗ ਕਿਸੇ ਕਿਸੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਫਾ ਹੁੰਦਾ, ਹਰੇਕ ਦੇ ਤਾਂ ਹੁੰਦਾ ਨਹੀਂ। ਉਹਨੂੰ ਹਵਾ ਦੇ ਵੇਗ ਨਾਲ ਸੁਗੰਧੀ ਆ ਜਾਂਦੀ ਹੈ। ਉਹ ਕਦੇ ਇੱਧਰ ਨੂੰ ਦੌੜਦਾ ਹੈ, ਕਦੇ ਇੱਧਰ ਨੂੰ ਦੌੜਦਾ ਹੈ, ਪਰ ਉਸਨੂੰ ਕਿਤੋਂ ਸੁਗੰਧੀ ਪ੍ਰਾਪਤ ਨਹੀਂ ਹੁੰਦੀ, ਥੱਕ ਟੁੱਟ ਕੇ ਬਹਿ ਜਾਂਦਾ ਹੈ। ਚੁਪਾਇਆਂ ਦਾ ਸੁਭਾਵ ਹੈ, ਜਦੋਂ ਸੌਂਦੇ ਹਨ ਉਹ ਆਪਣੀ ਉਹਨਾਂ ਦੀ ਧੁਨੀ ਕੁਦਰਤੀ ਨਾਭੀ ਨੂੰ ਧੁਨੀ ਨੂੰ ਲੱਗ ਜਾਂਦੀ, ਉਹਨਾਂ ਦੀ ਬੂਥੀ ਜਿਹੜੀ ਹੈ ਨਾਸਾਂ ਜਿਹੜੀਆਂ ਹੈ। ਸੋ ਜਦੋਂ ਮਿਰਗ ਸੌਂਦਾ ਹੈ ਕੁਦਰਤੀ ਉਹਦੀਆਂ ਨਾਸਾਂ ਧੁਨੀ ਨੂੰ ਲੱਗ, ਉੱਥੋਂ ਸੁਗੰਧੀ ਆਉਣੀ ਸ਼ੁਰੂ ਹੁੰਦੀ। ਉਹ ਕਹਿੰਦਾ ਓਹੋ, ਜੇ ਸੁਗੰਧੀ ਵਾਸਤੇ ਇਤਨੀ ਕੋਸ਼ਿਸ਼ ਕੀਤੀ, ਇਤਨੀ ਖੇਚਲ ਕੀਤੀ, ਇਤਨਾ ਦੌੜ ਭੱਜ ਕੀਤੀ, ਉਹ ਤਾਂ ਮੇਰੇ ਅੰਦਰ ਹੀ ਸੀ। ਇਸੇ ਤਰ੍ਹਾਂ ਹੀ ਪਹਿਲੇ ਪਹਿਲ ਇੱਧਰ ਉੱਧਰ ਢੂੰਡਣ ਦੀ ਕੋਸ਼ਿਸ਼ ਕਰਦਾ ਹੈ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਬਾਹਰੋਂ ਜਦੋਂ ਨਹੀਂ ਲੱਭਦਾ, ਜਦੋਂ ਇਹਨੂੰ ਅੰਦਰੋਂ ਸਾਖਿਆਤ ਹੁੰਦਾ ਹੈ, ਅੰਦਰੋਂ ਹੀ ਪ੍ਰਗਟ ਹੁੰਦਾ ਹੈ, ਉਸ ਮੌਕੇ ਇਹ ਦਿਲਾਂ 'ਚ ਜਿੱਕ ਖੁਸ਼ੀ ਨਾਲ ਬੇਪਰਵਾਹੀ ਨਾਲ ਇਹ ਲਫ਼ਜ਼ ਕਹਿੰਦਾ, ਬਾਬੇ ਫਰੀਦ ਮੰਗ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਗੰਡਾ ਮੋੜੇ, ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਵਣਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ? ਰੱਬ ਤਾਂ ਹਿਰਦੇ ਵਿੱਚ ਵਸਦਾ, ਅੰਦਰ ਹੀ ਢੂੰਡ। ਅਤੇ ਬਿਰਤੀ ਨੂੰ ਅੰਤਰਮੁਖ ਕਰਨ ਦੀ ਲੋੜ ਹੈ, ਬਾਹਰੋਂ ਰੋਕ ਕੇ ਬਿਰਤੀ ਨੂੰ ਅੰਦਰ ਲਿਆਉਣ ਦੀ ਲੋੜ ਹੈ। ਸਿਮਰਨ ਦੇ ਆਸਰੇ ਨੇ, ਭਜਨ ਦੇ ਆਸਰੇ, ਪਹਿਲੇ ਸੰਗਤ ਵਿੱਚ ਬੈਠ ਕੇ ਕੀਰਤਨ ਦੇ ਆਸਰੇ ਬਿਰਤੀ ਨੂੰ ਅੰਤਰਮੁਖ ਕਰੋ, ਫਿਰ ਬਾਣੀ ਦੇ ਆਸਰੇ ਬਾਣੀ ਨੂੰ ਸਮਝ ਕੇ ਪੜ੍ਹੋ, ਉਹਦੇ ਅਰਥਾਂ ਵਿੱਚ ਬਿਰਤੀ ਲਗਾ ਕੇ ਪੜ੍ਹੋ। ਉਸ ਤੋਂ ਬਾਅਦ ਸਿਮਰਨ ਦਾ ਮਾਰਗ ਆਉਂਦਾ, ਸਿਮਰਨ ਦੇ ਵਿੱਚ ਬਿਰਤੀ ਨੂੰ ਅੰਤਰਮੁਖ ਕਰੋ। ਇਹ ਸਾਰੇ ਇਹ ਉਪਾਅ ਬਿਰਤੀ ਨੂੰ ਬਾਹਰੋਂ ਰੋਕ ਕੇ ਅੰਦਰ ਅੰਤਰਮੁਖ ਕਰਨ ਦੇ ਹਨ। ਜਿਉਂ ਜਿਉਂ ਬਿਰਤੀ ਅੰਤਰਮੁਖ ਹੁੰਦੀ ਚਲੀ ਜਾਂਦੀ ਹੈ, ਜਿਹੜੀ ਵਸਤੂ ਅੰਦਰ ਹੈ ਅੰਤਰਮੁਖ ਹੋਣ ਕਰਕੇ ਉਹਦੀ ਸੋਝੀ ਪੈਂਦੀ ਚਲੀ ਜਾਂਦੀ ਹੈ। ਤਾਂ ਤੇ ਇਉਂ ਗੁਰੂ ਜੀ ਅੰਤਰਮੁਖ ਦਾ ਉਪਾਅ ਸਿਮਰਨ ਧਿਆਨ ਦੱਸਦੇ ਹੈ। ਇਸ ਵਾਸਤੇ ਇਉਂ ਇਹ ਬਾਬੇ ਫਰੀਦ ਨੇ ਦੱਸਿਆ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਹਿਪ ਮੱਧ ਜਿਉਂ ਵਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ। ਫਿਰ ਅੱਗੇ ਜਾ ਕੇ ਜਦੋਂ ਇਹ ਅਵਸਥਾ ਅੰਦਰ ਖੋਜ ਲਿਆ, ਫਿਰ ਬਾਹਰ ਪੀਤਰੇ ਕੋ ਜਾਣੋ, ਇਹ ਗੁਰੂ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟਣਾ ਪਰਮ ਕੀ ਕਾਈ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਵਸਦਾ, ਸਾਨੂੰ ਆਪਣੀ ਬਿਰਤੀ ਅੰਤਰਮੁਖ ਕਰਨ ਦੀ ਲੋੜ ਹੈ। ਦੇਖੋ ਨਾ, ਅੱਜ ਕੱਲ੍ਹ ਦੇਖਦੇ ਹੋ ਕਿਤਨੀਆਂ ਖੋਜਾਂ ਕਰਦੇ ਨੇ ਲੋਕ ਹਰ ਕੰਮ ਦੇ ਵਾਸਤੇ, ਕਿਉਂਕਿ ਅੱਜ ਵਿੱਦਿਆ ਦਾ ਜ਼ਮਾਨਾ ਹੈ, ਹਰ ਪਾਸੇ ਆਪਣੀ ਆਪਣੀ ਖੋਜ ਵਿੱਚ ਲੋਕ ਲੱਗੇ ਹੋਏ ਹਨ। ਜਿਹੜੇ ਖੋਜੀ ਪੁਰਸ਼ ਨੂੰ ਕਿਤਨਾ ਕਿਤਨਾ ਸਮਾਂ ਆਪਣੀ ਖੋਜ ਦੇ ਵਾਸਤੇ ਲਗਾਉਂਦੇ ਹਨ, ਕਿਤਨਾ ਆਪਣੇ ਦਿਮਾਗ ਨੂੰ ਖਰਚ ਕਰਦੇ ਹਨ, ਕਿਤਨੀਆਂ ਖੇਚਲਾਂ ਕਰਦੇ ਹਨ। ਆਤਮ ਖੋਜੀ ਜਿਹੜੇ ਹਨ, ਜਿਹਨੇ ਪਰਮਾਤਮਾ ਨੂੰ ਖੋਜਣਾ ਹੈ, ਉਹਦੇ ਵਾਸਤੇ ਵੀ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਖੋਜਣ ਦੀ ਲੋੜ ਹੈ, ਬਾਹਰ ਜਾਣ ਦੀ ਲੋੜ ਨਹੀਂ, ਬਿਰਤੀ ਨੂੰ ਅੰਤਰਮੁਖ ਕਰਨਾ ਪਏਗਾ। ਫਿਰ ਸਵਾਲ ਪੈਦਾ ਹੁੰਦਾ ਹੈ ਜੀ, ਜਿਹੜੇ ਪਹਿਲੇ ਰੋਹੀਆਂ ਜੰਗਲਾਂ ਦੀਆਂ ਬਾਨਾਂ ਵਿੱਚ ਬੈਠ ਕੇ ਜਿਹਨਾਂ ਤਪ ਕੀਤੇ ਫਜ਼ੂਲ ਹੀ ਸਨ, ਉਹਨਾਂ ਦਾ ਮਤਲਬ ਇਹ ਨਹੀਂ ਸੀ ਵੀ ਰੋਹੀਆਂ ਜੰਗਲਾਂ ਦੀਆਂ ਬਾਨਾਂ ਵਿੱਚ ਰੱਬ ਨੂੰ ਫੜਨ ਗਏ ਸੀ। ਰੱਬ ਤਾਂ ਅੰਦਰੋਂ ਹੀ ਲੱਭੇਗਾ, ਲੇਕਿਨ ਉਹ ਥਾਂ ਇਕਾਂਤ ਜਾਣ ਕੇ ਉੱਥੇ ਗਏ। ਇਕਾਂਤ ਤੋਂ ਬਿਨਾਂ ਜ਼ਰਾ ਬਿਰਤੀ ਇਕਾਗਰ ਨਹੀਂ ਹੋਈ। ਹੁਣ ਆਪਣੇ ਘਰ ਦਾ ਦੂਹਾ ਬੰਦ ਕਰਕੇ ਬਹਿ ਜਾਓ। ਅੱਜ ਇਕਾਂਤ ਕਿੱਥੇ ਮਿਲਦਾ? ਕੋਈ ਰੋਹੀ ਨਹੀਂ, ਜੰਗਲ ਨਹੀਂ, ਬੀਆਬਾਨ ਨਹੀਂ, ਕਿਤੇ ਚਲੇ ਜਾਓ ਕੋਈ ਇਹੋ ਜਿਹਾ ਥਾਂ ਨਹੀਂ ਲੱਭਦਾ। ਅੱਜ ਸਮਾਂ ਇਹੋ ਜਿਹਾ ਆ ਗਿਆ। ਪਹਿਲੇ ਸਮਿਆਂ 'ਚ ਜੰਗਲਾਤ ਬਹੁਤੇ ਹੁੰਦੇ ਸਾਡੇ ਦੇਸ਼ ਦੇ ਵਿੱਚ, ਸੰਯੋਗ ਕਰਕੇ ਉੱਥੇ ਇਕਾਂਤ ਵਿੱਚ ਲੋਕ ਜਾ ਬਹਿੰਦੇ ਹੁੰਦੇ ਸਨ। ਅੱਜ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠਣ ਦੀ ਲੋੜ। ਇਹ ਸਭ ਤੋਂ ਵੱਡਾ ਜੰਗਲਾਂ ਵਿੱਚ ਕਿਉਂ ਜਾਈਦਾ? ਉੱਥੇ ਪੰਜ ਗਿਆਨ ਇੰਦਰੀਆਂ ਦੇ ਜਿਹੜੇ ਵਿਸ਼ਨੇ ਦੂਰ ਹੋ ਜਾਂਦੇ ਨੇ, ਅੱਖਾਂ, ਕੰਨ, ਨਾਸ਼ਕਾਂ, ਰਸਨਾ, ਤੁਕ, ਇੰਦਰੀਆਂ, ਇਹ ਮਨ ਨੂੰ ਖੰਡਾਉਣ ਦਾ ਕਾਰਨ ਹਨ। ਇਹੀ ਕਾਰਜ ਸਾਡਾ ਸਤਸੰਗ ਵਿੱਚ ਬੈਠ ਕੇ ਸਿੱਧ ਹੁੰਦਾ ਹੈ। ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਸ਼ਬਦ ਨਾਲ ਜੋੜੋ। ਇੱਥੇ ਬਲਕਿ ਬਿਰਤੀ ਜਿਹੜੇ ਜੁੜਨ ਦੇ ਚਾਹਵਾਨ ਹਨ, ਬੜੀ ਜਲਦੀ ਜੁੜਦੀ ਹੈ ਉੱਥੇ ਨਾਲੋਂ ਵੀ। ਬਿਰਤੀ ਨੇਤਰਾਂ ਨੂੰ ਰੋਕ ਕੇ ਰੱਖੋ, ਇੱਧਰ ਉੱਧਰ ਨੂੰ ਗੁਰੂ ਸਰੂਪ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਣ ਦਿਓ। ਕੰਨਾਂ ਨੂੰ ਸ਼ਬਦ ਦੇ ਵਿੱਚ ਲਗਾਓ, ਸਨਾਂ ਨੂੰ ਸ਼ਬਦ ਬੋਲਣ ਵਿੱਚ ਲਗਾਓ, ਇਤਿਆਦਿ ਜਿਹੜੇ ਗਿਆਨ ਇੰਦਰੀ ਹਨ ਬਾਹਰ ਦੌੜਨ ਦੇ, ਇਹਨਾਂ ਨੂੰ ਇਸ ਪਾਸੇ ਲਗਾ ਦਿਓ। ਸੋ ਜਿਤਨੀ ਬਿਰਤੀ ਸੰਗਤ ਵਿੱਚ, ਯਾਨੀ ਕੀਰਤਨ ਕਥਾ ਸਤਸੰਗ ਵਿੱਚ ਟਿਕਦੀ ਹੈ, ਉਨੀ ਬਿਰਤੀ ਇਕਾਂਤ ਜੰਗਲ ਬੀਆਬਾਨ ਵਿੱਚ ਨਹੀਂ ਹਰੇਕ ਦੀ ਟਿਕਦੀ। ਉੱਥੇ ਕੁਛ ਸਾਧਨਾ ਤੋਂ ਬਾਅਦ ਇਕਾਗਰਤਾ ਫੜਦੀ ਹੈ ਬਿਰਤੀ, ਇੱਥੇ ਸਹਿਜੇ ਹੀ ਟਿਕ ਜਾਂਦੀ ਹੈ। ਥੋੜ੍ਹਾ ਜਿਹਾ ਸ਼ੌਕ ਹੋਣ ਦੀ ਜ਼ਰੂਰਤ ਹੈ ਤਾਂ ਤੇ ਇਸ ਨੂੰ ਜੰਗਲ ਬੀਆਬਾਨ ਸਮਝ ਲਓ। ਸੋ ਇਸ ਵਾਸਤੇ ਬਿਰਤੀ ਟਿਕਾਉਣ ਦਾ ਪਹਿਲਾ ਸਾਧਨ ਸਤਸੰਗ ਵਿੱਚ ਹਰੀ ਕੀਰਤਨ ਗੁਰੂ ਜੀ ਨੇ ਸਾਨੂੰ ਦੱਸਿਆ ਹੈ। ਇੱਕ ਸੰਗੀਤ ਇਹੀ ਜਿਹੀ ਚੀਜ਼ ਹੈ, ਸੰਗੀਤ ਦੇ ਵਿੱਚ ਬਿਰਤੀ ਜਲਦੀ ਲੱਗ ਜਾਇਆ ਕਰਦੀ ਹੈ। ਇਹ ਵੀ ਨਾਲ ਹੈ ਸਾਰੇ ਜਿਹੜਾ ਰਾਗ ਦੇ ਨਾਲੋਂ ਸਿੱਧੇ ਸ਼ਬਦਾਂ ਵਿੱਚ ਬੋਲਣਾ ਹੋਰ ਵੀ ਬਹੁਤਾ ਫਾਇਦੇਮੰਦ ਹੈ। ਸਾਰੇ ਗੱਜ ਵੱਜ ਕੇ ਬੋਲਦੇ ਨੇ, ਹੋਰ ਵੀ ਜ਼ਿਆਦਾ ਬਿਰਤੀ ਇਕਾਗਰਤਾ ਦਾ ਮਦਦਗਾਰ ਹੁੰਦਾ ਹੈ। ਤਾਂ ਤੇ ਇਉਂ ਇੱਥੇ ਸ਼ਬਦ ਵਿੱਚ ਬਿਰਤੀ ਨੂੰ ਜੋੜੋ, ਫਿਰ ਇਕਾਂਤ ਬੈਠ ਕੇ ਥੋੜ੍ਹਾ ਸਮਾਂ ਜਿੰਨਾ ਲੱਭਦਾ ਹੈ ਉਸਨੂੰ ਇਹ ਸਿਮਰਨ ਦੇ ਵਿੱਚ ਕੱਢੋ। ਗੁਰੂ ਜੀ ਨੇ ਉਹਨਾਂ ਨੂੰ ਇਹ ਉਪਾਅ ਦੱਸਿਆ, ਅਗਰ ਇਉਂ ਕਰੋਗੇ ਆਪਣਾ ਜ਼ਿੰਦਗੀ ਦਾ ਮਕਸਦ ਜਿਸ ਵਾਸਤੇ ਮਾਨੁੱਖ ਧਨ ਮਿਲਿਆ ਹੈ, ਫਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲ ਕੇ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾ। ਜਿਹੜਾ ਮਾਨੁੱਖ ਧਨ ਦਾ ਪ੍ਰਯੋਜਨ ਹੈ ਪ੍ਰਭੂ ਪ੍ਰਾਪਤੀ, ਉਹ ਤੁਹਾਡਾ ਗੁਰੂ ਜੀ ਕਹਿੰਦੇ ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ ਬਾਲ ਬੱਚੇ ਨੂੰ ਹਰ ਵਸਤੂ, ਸਰੀਰ ਵੀ, ਤਨ ਵੀ, ਮਨ ਵੀ, ਧਨ ਵੀ, ਜ਼ਮੀਨ ਜਾਇਦਾਦ, ਬਾਲ ਬੱਚੇ ਸਭ ਆਪਣਾ ਨਾ ਸਮਝੋ, ਸਭ ਗੁਰੂ ਦਾ ਸਮਝੋ, ਸਭ ਵਾਹਿਗੁਰੂ ਦਾ ਸਮਝੋ। ਜਿਹੜੀ ਮੈਂ ਮੇਰੀ ਹੈ ਇਹੀ ਦਰਸਲੇ ਨੂੰ ਬਹੁਤਾ ਦੁਖੀ ਕਰਦੀ ਹੈ। ਅਗਰ ਅੰਦਰੋਂ ਮੈਂ ਮੇਰੀ ਟੁੱਟ ਜੇ ਇਹ ਸੁਖੀ ਹੈ। ਕਿਸੇ ਮੌਕੇ ਇੱਕ ਰਾਜਾ ਨੇ ਇੱਕ ਮਹਾਤਮਾ ਦੇ ਪਾਸੇ ਪ੍ਰਾਰਥਨਾ ਕੀਤੀ। ਕਹਿਣ ਲੱਗਾ, ਮਹਾਰਾਜ ਮੈਂ ਬੜਾ ਤੰਗ ਆਇਆ ਹੋਇਆ ਹਾਂ, ਰਾਜ ਭਾਗ ਦੇ ਮੇਰਾ ਜੀ ਕਰਦਾ, ਇਹਨੂੰ ਛੱਡ ਕੇ ਰੂਹੀਆਂ ਜੰਗਲਾਂ ਵਿੱਚ ਚਲਾ ਜਾਵਾਂ, ਪਰਮੇਸ਼ਰ ਦਾ ਭਜਨ ਕਰਾਂ, ਇਹ ਰੋਜ਼ ਦੇ ਝੰਝਟ ਇਹਨਾਂ ਤੋਂ ਛੁਟਕਾਰਾ ਪਾ ਜਾਵਾਂਗਾ। ਉਹ ਮਹਾਤਮਾ ਕਹਿੰਦੇ, ਠੀਕ ਹੈ, ਗੱਲ ਤਾਂ ਚੰਗੀ ਹੈ ਤੇਰੀ, ਗੱਲ ਤਾਂ ਚੰਗੀ ਹੈ, ਇਹ ਫਿਰ ਰਾਜ ਭਾਗ ਕਿਹਨੂੰ ਦੇਣਾ, ਕਿ ਤੁਸੀਂ ਲੈ ਲਓ। ਕਹਿੰਦਾ, ਚੰਗਾ। ਮਹਾਤਮਾ ਕਹਿਣ ਲੱਗੇ, ਚੁੱਲ੍ਹੀ ਛੱਡ ਦੇ, ਜਾਣੇ ਅਰਦਾਸ ਕਰ ਦਿੱਤੀ, ਹੁਣ ਤੇਰਾ ਤਾਂ ਨਹੀਂ ਇਹਦੇ ਵਿੱਚ ਕੁਛ। ਕਹਿਣਗੇ, ਨਹੀਂ, ਮੈਂ ਹੁਣੇ ਦੇ ਚੁੱਕਾ। ਉਸ ਤੋਂ ਬਾਅਦ ਮਹਾਤਮਾ ਪੁੱਛਣਗੇ, ਉਹ ਦੱਸ, ਹੁਣ ਰਾਜ ਭਾਗਤਾਂ ਦਾ ਦੇਤਾ, ਸਰੀਰ ਦੇ ਨਿਰਵਾਹ ਵਾਸਤੇ ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਇੱਕ ਮੰਜੇ ਦਾ ਥਾਂ ਵੀ ਚਾਹੀਦਾ, ਥੋੜ੍ਹੀਆਂ ਜਿਹੀਆਂ ਹੋਰ ਜ਼ਰੂਰੀਅਤ ਵੀ ਸੁਣ ਚਾਹੀਦੀਆਂ ਨੇ, ਉਹ ਤੂੰ ਕਿੱਥੋਂ ਪੂਰੀਆਂ ਕਰੇਗਾ? ਕਹਿਣਗੇ, ਰੋਟੀ ਵਾਸਤੇ ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲਿਆ ਕਰਾਂਗਾ। ਮਹਾਤਮਾ ਕਹਿਣ ਲੱਗੇ, ਦੇਖ ਰਾਜਨ, ਤੇਤੋਂ ਘਾਹ ਨਹੀਂ ਖੋਤ ਹੋਣਾ, ਤੂੰ ਰਾਜਾ ਰਹੇ, ਤੈਨੂੰ ਘਾਹ ਖੋਤਣ ਦੀ ਜਾਂਚ ਨਹੀਂ ਹੈ। ਮੈਂ ਰਾਜ ਨਹੀਂ ਕਦੇ ਕੀਤਾ, ਮੈਨੂੰ ਰਾਜ ਕਰਨ ਦੀ ਜਾਂਚ ਨਹੀਂ ਹੈ। ਇਉਂ ਕਰ, ਰਾਜ ਮੇਰਾ ਸਮਝ, ਤੂੰ ਮੇਰਾ ਜਾਣ ਕੇ ਕਰਦਾ ਰਹਿ, ਆਪਣੀ ਆਪਣਾ ਛੱਡ ਦੇ, ਤੇਰਾ ਨਹੀਂ ਇਹਦੇ ਵਿੱਚ ਹੁਣ ਕੁਛ ਹੈ। ਮੈਨੂੰ ਵੀ ਹੋਰ ਕੋਈ ਯੋਗ ਆਦਮੀ ਰੱਖਣਾ ਪਊ ਰਾਜ ਪ੍ਰਬੰਧ ਦੇ ਵਾਸਤੇ, ਤੈਨੂੰ ਕਿਉਂ ਨਾ ਰੱਖ ਲਵਾਂ ਮੈਂ? ਤੂੰ ਰੋਟੀ ਲਈ ਚੱਲ, ਕੱਪੜਾ ਲਈ ਚੱਲ, ਜਗ੍ਹਾ ਲਈ ਚੱਲ, ਜਿਹੜੀਆਂ ਤੇਰੀਆਂ ਸਰੀਰ ਦੀਆਂ ਜ਼ਰੂਰੀਅਤ ਹਨ ਉਹ ਲਈ ਚੱਲ ਆਰਾਮ ਨਾਲ। ਰਾਜ ਆਪਣਾ ਨਾ ਸਮਝ, ਰਾਜ ਮੇਰਾ ਜਾਣ ਕੇ ਕਰ, ਇਮਾਨਦਾਰੀ ਨਾਲ ਸਾਰਾ ਕੰਮ ਕਰ, ਆਪਣਾ ਤਨਾ ਲਿਆ ਬਿਲਕੁਲ, ਹੋਰ ਜਿਹੜੀਆਂ ਸਰੀਰ ਦੀਆਂ ਜ਼ਰੂਰੀਅਤ ਉਹ ਲਈ ਚੱਲ, ਤੈਨੂੰ ਹੋਰ ਜ਼ਿਆਦਾ, ਤੂੰ ਇਹਦਾ ਹੱਕਦਾਰ ਨਹੀਂ ਇੱਥੋਂ ਕਿਸੇ ਚੀਜ਼ ਦਾ। ਸਤਵਚਨ, ਉਹਨੂੰ ਰਹਿਣ ਨੂੰ ਜਗ੍ਹਾ ਮਿਲ ਗਈ ਹੈ, ਕੱਪੜਾ ਮਿਲਦਾ ਹੈ, ਜੋ ਕੁਛ ਜਿਤਨਾ ਉਹਨਾਂ ਜ਼ਰੂਰੀਅਤ ਸੀ ਉਹ ਲਈ ਜਾਂਦਾ ਹੈ। ਰਾਜ ਹੁਣ ਆਪਣਾ ਨਹੀਂ ਸਮਝਦਾ, ਪਹਿਲੇ ਜੇ ਜਿੱਥੇ ਮੈਂ ਮੇਰੀ ਸੀ ਉਹਨੂੰ ਮੈਂ ਮੇਰੀ ਨੇ ਬੰਨ ਛੱਡਿਆ ਹੋਇਆ ਸੀ, ਮੈਂ ਮੇਰੀ ਟੁੱਟਣ ਦੀ ਦੇਰ ਸੀ, ਰਾਜ ਕਰਦਾ ਰਿਹਾ ਜਿਵੇਂ ਇੱਕ ਮਨੀਮ ਆਪਣੇ ਮਾਲਕ ਦਾ ਕੰਮ ਕਰਦਾ, ਕੰਮ ਇਮਾਨਦਾਰੀ ਨਾਲ ਕਰਦਾ, ਸਮਝ ਨਫੇ ਨੁਕਸਾਨ ਦਾ ਜ਼ਿੰਮੇਵਾਰ ਉਹ ਹੈ, ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ। ਇਸ ਤਰੀਕੇ ਸਿਰ ਕਰਦਾ ਹੋਇਆ ਕੰਮ ਰਾਜਾ ਬਰੀ ਹੋ ਗਿਆ, ਮੁਕਤ ਹੋ ਗਿਆ। ਇਉਂ ਇਸ ਤਰੀਕੇ ਸਿਰ ਅਸੀਂ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤਨ ਮਨ ਧਨ ਦੀ ਆਪਣੀ ਆਪਣਾ ਛੱਡ ਦੇਣੀ ਹੈ, ਮਿਹਰ ਛੱਡ ਦੇਣੀ ਹੈ, ਤਨ ਮਨ ਧਨ ਗੁਰੂ ਦਾ ਸਮਝਣਾ ਹੈ, ਜੋ ਕੁਛ ਹੈ ਸਭ ਗੁਰੂ ਦਾ ਹੈ, ਮੇਰਾ ਕੁਛ ਨਹੀਂ। ਜਦੋਂ ਅਸੀਂ ਇਉਂ ਹੌਲੀ ਹੌਲੀ ਆਪਣੀ ਮੈਂ ਮੇਰੀ ਨੂੰ ਅੰਦਰ ਗਵਾਵਾਂਗੇ, ਸਤਸੰਗ ਜਿੱਥੇ ਵੀ ਰਹਿੰਦੇ ਹਾਂ, ਭਾਵੇਂ ਰਾਜ ਭਾਗ ਹੈ, ਕੁਛ ਵੀ ਹੈ, ਉੱਥੇ ਹੀ ਨਿਰਲੇਪ ਰਹਿਣ ਨੂੰ ਸਮਰੱਥ ਹੋ ਜਾਵਾਂਗੇ। ਅਤੇ ਇਹ ਇੱਕ ਕੁੰਡੀ ਵਾਲੀ ਗੱਲ ਹੈ। ਇਸ ਤਰੀਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਪ੍ਰੇਮੀਆਂ ਨੂੰ ਸਮਝਾਇਆ, ਤੁਸੀਂ ਅੰਮ੍ਰਿਤ ਵੇਲਾ ਸੰਭਾਲਦੇ ਚਲੇ ਚਲੋ, ਸਿਮਰਨ ਕਰੋ, ਸਿਮਰਨ ਦੀ ਯੁਕਤੀ ਬਤਲਾਈ, ਉਸ ਤੋਂ ਬਾਅਦ ਸਤਸੰਗ ਜ਼ਰੂਰ ਕਰੋ ਰੋਜ਼ ਥੋੜ੍ਹਾ ਬਹੁਤ, ਉੱਥੇ ਬਿਰਤੀ ਜੋੜੋ ਕੀਰਤਨ ਕਥਾ ਵਾਰਤਾ ਵਿੱਚ, ਕੰਮਕਾਰ ਦੇ ਦੌਰਾਨ ਵਿੱਚ ਵੀ ਕੋਸ਼ਿਸ਼ ਕਰੋ ਸਿਮਰਨ ਨੂੰ ਯਾਦ ਰੱਖਣ ਦੀ, ਨੇਕ ਨੀਅਤ ਦੀ ਕਿਰਤ ਕਰੋ, ਕੋਈ ਕਰੋ, ਜੋ ਕੁਛ ਵੀ ਕਰਦੇ ਹੋ, ਖੇਤੀਬਾਤੀ, ਨੌਕਰੀ, ਵਣਜ, ਵਪਾਰ, ਕੁਛ ਵੀ ਕਰੋ, ਉਹਦੇ ਵਿੱਚ ਖਿਆਨਤ ਨਾ ਕਰੋ, ਬੇਈਮਾਨੀ ਨਾ ਕਰੋ, ਅਤੇ ਬਾਕੀ ਉਹਦੇ ਵਿੱਚ ਕੋਸ਼ਿਸ਼ ਕਰੋ ਸਭ ਜਾਣੋ ਸਭ ਵਾਹਿਗੁਰੂ ਦਾ, ਗੁਰੂ ਦਾ ਦਸਵੰਧ ਉਹਦੇ ਲੇਖੇ ਕੱਢੋ, ਧਰਮ ਅਰਥ ਲਗਾਈ ਚਲੋ। ਜਦੋਂ ਤੁਸੀਂ ਉਹ ਕਰੋਗੇ, ਹੌਲੀ ਹੌਲੀ ਤੁਹਾਡਾ ਮਨ ਸ਼ੁੱਧ ਹੁੰਦਾ 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 ਫਿਰ ਦੇ ਵਿੱਚ ਬ੍ਰਹਮ ਗਿਆਨ ਉਤਪਤ ਹੋ ਜਾਏਗਾ, ਕਿਉਂਕਿ ਬ੍ਰਹਮ ਗਿਆਨ ਹਮੇਸ਼ਾ ਸ਼ੁੱਧ ਅੰਤਕਰਨ ਵਿੱਚ ਪੈਦਾ ਹੁੰਦਾ ਹੈ। ਬ੍ਰਹਮ ਗਿਆਨ ਹੀ ਅਸਲ ਮੈਨੇ ਵਿੱਚ ਵਾਹਿਗੁਰੂ ਦਾ ਮਿਲਾਪ ਹੈ। ਜਦੋਂ ਅੱਛੀ ਤਰ੍ਹਾਂ ਉਹ ਅੰਤਕਰਨ ਵਿੱਚ ਬ੍ਰਹਮ ਗਿਆਨ ਉਰੀ ਜਾਗ ਪਏ, ਫਿਰ ਸ਼ਾਸਨ ਉਸ ਅਵਸਥਾ ਵਿੱਚ ਆ ਕੇ ਇਹ ਜਗਤ ਜਗਤ ਨਹੀਂ ਰਹਿ ਜਾਂਦਾ, ਉਸ ਅਵਸਥਾ ਵਿੱਚ ਜਗਤ ਹਰ ਕਾ ਰੂਪ ਹੈ, ਰੂਪ ਨਦਰੀ ਹੈ, ਨੁਕਤਾ ਨਿਗਾਹ ਬਦਲ ਜਾਂਦਾ ਹੈ। ਸੋ ਇਸ ਕਰਕੇ ਅਗਿਆਨੀ ਦੀ ਦਿਸ਼ਾ ਵਿੱਚ ਇਹ ਜਗਤ ਹੈ, ਜਿਸ ਦੀ ਅਵਸਥਾ ਇਹ ਆ ਗਈ ਬ੍ਰਹਮ ਗਿਆਨੀ ਦੀ ਨਿਗਾਹ ਦੇ ਵਿੱਚ, ਇਹ ਜਗਤ ਹਰ ਕਾ ਰੂਪ ਪਰਮੇਸ਼ਰ ਹੈ, ਅਗਿਆਨੀ ਦੀ ਦ੍ਰਿਸ਼ਟੀ ਵਿੱਚ ਇਹ ਸੱਪ ਹੈ, ਗਿਆਨੀ ਦੀ ਦ੍ਰਿਸ਼ਟੀ 'ਚ ਰੱਸੀ ਹੈ, ਰੱਸੀ ਦੁੱਖ ਦਾ ਕਾਰਨ ਹੀ ਸੱਪ ਦੁੱਖ ਦਾ ਕਾਰਨ ਬਣ ਰਿਹਾ ਹੈ, ਹੈ ਦਰਅਸਲ ਰੱਸੀ ਉਹ। ਇਸੇ ਤਰ੍ਹਾਂ ਜਿਵੇਂ ਉਹ ਪੁੱਲ ਸੀ, ਇਹਦੀ ਪੁੱਲ ਜਦੋਂ ਦੂਰ ਹੋ ਜਾਏਗੀ, ਹੌਲੀ ਹੌਲੀ ਇਹ ਜਿਉਂ ਤਾਂ ਹੀ ਮੁਕਤ ਹੋ ਜਾਏਗਾ, ਇੱਥੇ ਜੀਵਨ ਮੁਕਤੀ ਦੀ ਜ਼ਿੰਦਗੀ ਬਸਰ ਕਰੇਗਾ ਜਿਤਨੀ ਕੁ ਹੈ, ਜਦੋਂ ਅਵਧ ਪੂਰੀ ਹੋਏਗੀ ਫਿਰ ਸਦਾ ਵਾਸਤੇ ਵਾਹਿਗੁਰੂ ਵਿੱਚ ਰਹੇਗਾ, ਉਹਦਾ ਆਵਾਗਮਨ ਮਿਟ ਜਾਏਗਾ। ਜਿਸ ਗੱਲ ਤੋਂ ਡਰਦੇ ਹੋ ਬਈ ਵਾਰ ਵਾਰ ਜਨਮਣ ਦੇ ਚੱਕਰ ਆਈਂਦਾ, ਵਾਰ ਵਾਰ ਜਮੀਂਦਾ ਮਰੀਂਦਾ, ਉਹ ਤੁਹਾਡਾ ਚੱਕਰ ਖਤਮ ਹੋ ਜਾਏਗਾ। ਉਹਨਾਂ ਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ, ਸਾਧ ਸੰਗਤ ਉਹ ਸਿੱਖਿਆ ਧਾਰਨ ਕਰ, ਇਸੀ ਸ਼ਕਲ ਵਿੱਚ ਦਰਅਸਲ ਵਾਹਿਗੁਰੂ ਦੀ ਸ਼ਰਨ ਗਿਰਨਾ ਹੁੰਦਾ ਹੈ। ਸੋ ਉਹਨਾਂ ਗੁਰੂ ਦੇ ਬਚਨ ਸੁਣ ਕੇ ਉਹਨਾਂ 'ਤੇ ਅਮਲ ਕਰਨਾ ਸ਼ੁਰੂ ਕੀਤਾ, ਹੌਲੀ ਹੌਲੀ ਜਿਹੜੇ ਸ਼ਰਨ ਵਿੱਚ ਆਏ ਸੇ ਗੁਰੂ ਦੀ ਦੀਖਿਆ ਪ੍ਰਾਪਤ ਕਰਕੇ, ਸਿੱਖਿਆ ਲੈ ਕੇ ਇੱਕ ਦਿਨ ਉੱਚ ਕੋਟੀ ਦੇ ਸਿੱਖ ਹੋਏ। ਸੋ ਇਉਂ ਸਾਧ ਸਿੰਘ ਜਨਮ ਸਫਲਾ ਕੀਤਾ ਜਾ ਸਕਦਾ ਹੈ। ਤਦੇ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਮਨ ਰਹੇ ਪ੍ਰਭ ਕੀ ਸ਼ਰਨ ਵਿੱਚ ਆ, ਪ੍ਰਭੂ ਦੀ ਸ਼ਰਨ ਗਿਰਨ ਕਰਕੇ ਬੜੇ ਬੜੇ ਉੱਚ ਅਵਸਥਾਵਾਂ ਨੂੰ ਪ੍ਰਾਪਤ ਹੋ ਗਏ, ਪ੍ਰਭੂ ਨੂੰ ਪ੍ਰਾਪਤ ਹੋਏ, ਗਣਕਾ ਧਰੂਮ ਜੈਸੇ ਨੂੰ ਕਈ ਅਵਸਥਾਵਾਂ ਮਿਲੀਆਂ। ਇੱਥੇ ਵੀ ਗੁਰੂ ਸ਼ਰਨ ਵਿੱਚ ਆ ਕੇ ਜਦੋਂ ਬੰਦਗੀ ਕਰਾਂਗੇ, ਇਹੀ ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਕਰਾਉਣਾ ਹੈ। ਇਉਂ ਜਨਮ ਦੀ ਸਫਲਤਾ ਇਹ ਉਪਾਅ ਹੈ। ਕਿਤਨੇ ਦਿਨ, 18-20 ਦਿਨ ਰੋਜ਼ ਕੀਰਤਨ ਹੁੰਦਾ ਰਿਹਾ, ਰੋਜ਼ ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ, ਉਹਨਾਂ ਦਾ ਇਹੀ ਨਿਚੋੜ ਸੀ, ਕੀਰਤਨ ਕਰਿਆ ਕਰੋ, ਸਤਸੰਗ ਕਰਿਆ ਕਰੋ, ਬਿਰਤੀ ਟਿਕਾ ਕੇ ਸ਼ਰਧਾ ਸਿੱਧ ਭਰੋਸੇ ਨਾਲ, ਔਰ ਸਿਮਰਨ ਕਰੋ, ਆਪਣੇ ਸਮਾਂ ਕੱਢੋ ਜ਼ਰੂਰ, ਵਿਹਾਰ ਕਾਰ ਵੀ ਕਰੋ, ਨੇਕ ਨੀਅਤੀ ਨਾਲ ਕਰੋ, ਆਪਣਾ ਤਨ ਮਨ ਧਨ ਆਪਣਾ ਨਾ ਸਮਝੋ, ਸਭ ਗੁਰੂ ਦਾ ਸਮਝੋ। ਜਦੋਂ ਹੌਲੀ ਹੌਲੀ ਇਹ ਸਾਡੀ ਅਵਸਥਾ, ਇਹ ਸਬਕ ਪੱਕਦਾ ਚਲਾ ਜਾਏਗਾ, ਆਪਣੇ ਆਪ ਹੀ ਅੰਦਰੋਂ ਅਸੀਂ ਹਲਕਾਪਨ ਔਰ ਸੁੱਖ ਸ਼ਾਂਤੀ ਠੰਡ ਮਹਿਸੂਸ ਕਰਨ ਲੱਗ ਪਵਾਂਗੇ। ਵੱਧਦੇ ਵੱਧਦੇ ਜਿਉਂ ਜਿਉਂ ਅਵਸਥਾ ਚੜ੍ਹਦੀ ਚਲੀ ਜਾਏਗੀ, ਇਕਾਗਰਤਾ ਵੀ ਵੱਧਦੀ ਚਲੀ ਜਾਏਗੀ, ਸ਼ਾਂਤੀ ਵੀ ਵੱਧਦੀ ਚਲੀ ਜਾਏਗੀ, ਸੁੱਖ ਵੀ ਵੱਧਦਾ ਚਲਾ ਜਾਏਗਾ, ਅਟੈਚਮੈਂਟ ਟੁੱਟਦੀ ਚਲੀ ਜਾਏਗੀ, ਜ਼ਿੰਦਗੀ ਕੁਛ ਹੋਰ ਦੀ ਹੋਰ ਹੋ ਜਾਏਗੀ, ਲੋਕ ਸੁਖੀ ਪਰ ਲੋਕ ਸੁਹੇਲੇ ਹੋ ਜਾਵਾਂਗੇ। ਆਓ ਤਾਂ ਤੇ ਇਉਂ ਆਪਣੇ ਚੱਲਣ ਦੀ ਕੋਸ਼ਿਸ਼ ਕਰੋ, ਭਾਵੇਂ 18-20 ਦਿਨ ਹੀ ਹੋਏ ਨੇ ਇੱਥੇ, ਕੱਲ੍ਹ ਤੋਂ ਮੇਰੇ ਪ੍ਰੋਗਰਾਮ ਸ਼ੁਰੂ ਹੈ। ਸੋ 15 ਦਿਨ ਵਾਸਤੇ ਹੌਲੀ ਹੌਲੀ ਤੁਹਾਡੇ ਇਸ ਇਲਾਕੇ, ਜਿਵੇਂ ਪਹਿਲੇ ਸਾਲਾਂ ਵਿੱਚ ਹੁੰਦਾ ਹੈ, ਉਸ ਤੋਂ ਬਾਅਦ ਮੋਦੀ ਨਗਰ ਹੈ, ਫਿਰ ਸ਼ਾਹਦਰੇ ਹੈ, ਫਿਰ ਗਾਜ਼ੀਆਬਾਦ ਹੈ, ਉਸ ਤੋਂ ਬਾਅਦ ਬੁਲੰਦ ਸ਼ਹਿਰ ਹੈ, ਫਿਰ ਮਾਧਵ ਇਤਾਦ, ਇਹਨਾਂ ਸਾਰਿਆਂ ਸ਼ਹਿਰਾਂ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਦਿੱਤਾ ਹੋਇਆ ਹੈ, ਪਤਾ ਲੱਗਦਾ ਚਲਾ ਜਾਏਗਾ। ਸੋ ਕੱਲ੍ਹ ਤੋਂ ਮੇਰਠ ਦੀਵਾਨ ਸ਼ੁਰੂ ਹੋ ਜਾਣਗੇ। ਇਸ ਵਾਸਤੇ ਇਹਨਾਂ ਜਿਹੜੇ ਰੋਜ਼ ਦੇ ਵਚਨ ਸੁਣਦੇ ਰਹੋ, ਇਹਨਾਂ ਨੂੰ ਯਾਦ ਕਰਕੇ ਅਮਲ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਗੁਰੂ ਸਤੋਤਰ
ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਬਾਬੇ ਨਾਨਕ ਦਾ।